सहज शोभाए दर्शन परसें गुरु कै जन्म मरण दुख जाए सतनाम वाहे गुरु साहिब जियो वैसाख तीरन क्यों वांडिया जिन्ना प्रेम बिछो हर साजन पुरख बेसार कै लगी माया तो हो पुत्र कलत्र ना संग तना हार अवनाशी ओ पलच पलच सगली मुई झूठे तंदे मोह इकस हर के नाम बिन अगे लईया है खोहे दयो विसार विगुचना प्रभ बिन अवर ना कोए प्रीतम चरणी जो लगे तिनकी निर्मल सोए नानक की प्रभ बेनती प्रभ मिलो प्राप्त होए वैसाख सुहावा ता लगे जा संत पिटे हर सोए नानक की प्रभ बेनती प्रभ मिलो प्राप्त होए वैसाख सुहावा ता लगे जा संत पिटे हर सोए परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर खालसा जी दा सिरजना दिवस आप जी श्रद्धा पूर्वक हथी गुरु की सेवा और अंतर आत्मे दे रस नू पुंचन लई हजूर दी अमृत गुरबाणी दा कीर्तन पाठ और विचार श्रवण कर देखो। अज दे इस दीवान दे अंदर जिथे आप जी ने खालसा जी दे सिरजना दिवस दे मुतालिक कीर्तन रूप विच शब्द सरवण किते ने उथे वैसाख दा महीना उस दी विचार हजूर सानू की अमृत उपदेश देंदे ने आपां रल मिल के भावना नाल कर सकिए। आप जितने भी गुरु चरणा विच उपस्थित हो अपने ख्यालां नू संकोचन दा आपां यतन करिए। धन गुरु अर्जुन देव आप बख्शिश करन प्रेम भावना नाल आप ही विचार करा लें। साध संगत जी करो कृपा और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी दे अंदर इस मनुखा देही दे मिले हुए वक्त नू सफलाउन दे वास्ते हजूर ने अपनी रसना तो अमोलक बचन उचारण कर सानू आत्मक उपदेश दिता है। आम तौर ते असी संसारी लोग इंसान दे जन्म तो बाद ए मनने हैं कि जिस वक्त जिस घड़ी जिस दिन इस दा जन्म होया इस दिन तो इस दे जीवन दी यात्रा प्रारंभ हुई है। जन्म वेले समा नोट कीता जांदा है ते जदो इंसान संसार तो कूच करदा है उस तरीक उस दिन नूं भी आपां जरूर नोट करने हैं। पर गुरु ग्रंथ साहिब दी बाणी दे मुताबक जीवन दी यात्रा जन्म तो बाद नहीं इंसान दी जिंदगी दी जीवन दी यात्रा जिस वक्त इसने माता दे उदर विच निवास कीता है उस वेले तो ही प्रारंभ हो जांदी है। जन्म हुंदा है ते उस वक्त साडी जिंदगी दा एक एक सवास जो परमात्मा ने इस शरीर विच गिन के पा दिता है ज्यों ज्यों ओ निकलदा है ते असी काल दे चक्कर विच अपनी जिंदगी जीनी शुरू कर देने का। गुरबाणी मुताबक समय दी जड़ी सब तो छोटी इकाई है ओ है अख दा एक बार चमकना। पावे अज पढ़े लिखे सज्जन समय दी गिनती शुरू कर देने एक सेकंड तो पर पुरातन समय ਅੱਖ ਦਾ ਇੱਕ ਖਿਣ ਝਮਕਣਾ ਇਹ ਸੀ ਸਮੇਂ ਦੀ ਸਭ ਤੋਂ ਛੋਟੀ ਇਕਾਈ। ਉਹਦੇ ਵਿੱਚੋਂ ਵਿਸੇ ਚਸੇ ਪਲ ਘੜੀਆਂ ਪੈਰ ਦਿਨ ਥਿੱਤਾਂ ਮਹੀਨੇ ਸਾਲ ਸਦੀਆਂ ਤੇ ਯੁੱਗ ਅਣਗਿਣਤ ਸਮਾਂ ਕਾਲ ਦਾ ਚੱਕਰ ਬਣਿਆ ਬਤੀਤ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਮਾਨੋ ਇਹ ਸਮਾਂ ਜੋ ਨਿਕਲ ਚੁੱਕਾ ਹੈ ਉਹ ਵਾਪਸ ਆਉਂਦਾ ਨਹੀਂ, ਪਰ ਫਿਰ ਵੀ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਲਈ ਸਮੇਂ ਨੂੰ ਮਿੱਥ ਲਿਆ। ਇਸ ਨੇ ਸਾਲ ਮਹੀਨੇ ਦਿਨ ਪਹਿਰ ਘੜੀਆਂ ਪਲ ਇਹ ਨਿਸ਼ਚਿਤ ਕੀਤੇ ਤੇ ਅਸੀਂ ਗੁਰਮਤਿ ਵਿੱਚ ਦੇਖਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 12 ਮਾਹ ਉਚਾਰਨ ਕੀਤੇ, ਇੱਕ ਮਾਝ ਰਾਗ ਵਿੱਚ ਤੇ ਦੂਸਰਾ ਤੁਖਾਰੀ ਰਾਗ ਦੇ ਅੰਦਰ। ਮਾਝ ਰਾਗ ਵਿੱਚ ਗੁਰੂ ਅਰਜੁਨ ਦੇਵ ਜੀ ਤੇ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਦਸਮ ਦੀ ਬਾਣੀ ਵਿੱਚ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੋਂ ਵੀ ਇਹ ਬਚਨ ਉਚਾਰਨ ਕੀਤੇ ਹੋਏ। ਖੈਰ ਇਸ 12 ਮਾਹ ਦਾ ਜੋ ਅਸੀਂ ਦਿਨ ਪਹਿਲਾ ਦਿਨ ਗੁਰੂ ਘਰ ਵਿੱਚ ਜਦੋਂ ਆਉਂਦੇ ਹਾਂ ਤੇ ਉਸ ਦਾ ਮਕਸਦ ਕੀ ਹੈ? ਆਪਾਂ ਮਹੀਨਾ ਸੁਣਨੇ ਆ, ਆਮ ਤੌਰ ਤੇ ਹੁਣ ਇਹ ਵੀ ਦਿਨ ਬ ਦਿਨ ਖਤਮ ਹੁੰਦੀ ਜਾ ਰਹੀ ਹੈ ਖੇਡ। ਸਮੇਂ ਨੂੰ ਸਫਲਾਉਣ ਲਈ ਆਪਾਂ ਇਸ ਨੂੰ ਵੀ ਕਰਮ ਕਾਂਡ ਦੱਸਣ ਲੱਗ ਪਏ। ਖੈਰ ਮਹੀਨਾ ਸੁਣਿਆ ਜਾਂਦਾ ਹੈ, ਪਰ ਉਸ ਮਹੀਨੇ ਦੇ ਵਿੱਚ ਸਤਿਗੁਰੂ ਨੇ ਜੋ ਸਾਨੂੰ ਆਤਮਕ ਉਪਦੇਸ਼ ਜੀਵਨ ਕਮਾਉਣ ਵਾਸਤੇ ਦਿੱਤਾ ਉਹ ਟਾਵੇਂ ਟਾਵੇਂ ਗੁਰੂ ਕੀ ਭਾਵਨਾ ਵਾਲੇ ਜਗਿਆਸੂ ਉਸ ਨੂੰ ਕਮਾਉਂਦੇ। ਸਤਿਗੁਰੂ ਨੇ ਅੱਜ ਵੈਸਾਖ ਦਾ ਮਹੀਨਾ ਪ੍ਰਾਰੰਭ ਹੋਇਆ ਤੇ ਆਪਣੀ ਰਸਨਾ ਤੋਂ ਇਹ ਮੁਬਾਰਕ ਬਚਨ ਕਹੇ। ਕਹਿੰਦੇ ਨੇ ਵੈਸਾਖ ਦਾ ਮਹੀਨਾ ਹਿੰਦੁਸਤਾਨ ਦੇ ਵਿੱਚ ਰੁੱਤ ਦੀ ਵੀ ਇੱਕ ਬੜੀ ਵੱਡੀ ਤਬਦੀਲੀ ਸੀ। ਸਰਦੀ ਖਤਮ ਹੁੰਦੀ ਹੈ, ਪਤਝੜ ਦੀ ਜਿਹੜੀ ਰੁੱਤ ਹੈ ਉਸ ਦਾ ਖਾਤਮਾ ਹੁੰਦਾ ਤੇ ਵੈਸਾਖ ਦੇ ਅੰਦਰ ਰੁੱਖਾਂ ਦੇ ਉੱਪਰ ਨਵੀਆਂ ਸ਼ੈਖਾਵਾਂ, ਨਵੀਆਂ ਕਰੁੰਬਲਾਂ, ਨਵੇਂ ਕੋਮਲ ਪੱਤੇ ਜਿਹੜੇ ਨੇ ਉਹ ਜਨਮ ਲੈਂਦੇ, ਹਰਿਆਵਲ ਦੀ ਆਰੰਭਤਾ ਹੁੰਦੀ। ਉਧਰ ਵੈਸਾਖ ਵਿੱਚ ਜ਼ਿਮੀਦਾਰ ਦੀ ਕਣਕ ਪੱਕਣੀ ਤੇ ਅੱਜ ਦੇ ਦਿਨ ਉਹ ਆਪਣੀ ਦਾਤਰੀ ਪਕੜ ਕੇ ਤਿਆਰੀ ਕਰਦਾ ਸੀ ਕਣਕ ਨੂੰ ਵੱਢਣ ਵਾਸਤੇ। ਤੇ ਖਾਸ ਕਰ ਮੈਨੂੰ ਪਤਾ ਹੈ ਕਿ ਵੈਸਾਖ ਵਾਲੇ ਦਿਨ, ਵੈਸਾਖੀ ਵਾਲੇ ਦਿਨ ਸਿੱਟੇ ਕੁਝ ਲੈ ਕੇ ਆਉਣੇ ਕਣਕ ਦੇ, ਉਹਦੇ ਵਿੱਚੋਂ ਦਾਣੇ ਕੱਢ ਕੇ ਉਹਨਾਂ ਨੂੰ ਪੀ ਕੇ ਵੈਸਾਖੀ ਵਾਲੇ ਦਿਨ ਉਹ ਆਟਾ ਉਹਦੀ ਨਵੀਂ ਸ਼ੁਰੂਆਤ ਕੀਤੀ ਜਾਂਦੀ ਸੀ। ਇਹ ਸੀ ਬਾਹਰ ਮੁਖੀ ਤੌਰ ਤੇ ਕੁਝ ਸਾਡੇ ਕਲਚਰ ਨਾਲ, ਸਾਡੇ ਮੌਸਮ ਨਾਲ, ਸਾਡੀ ਰੁੱਤ ਨਾਲ ਜੁੜੇ ਹੋਏ। ਪਰ ਆਤਮਕ ਜੀਵਨ ਨਾਲ ਸੰਬੰਧਿਤ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ, ਭਾਈ ਵੈਸਾਖ ਵਿੱਚ ਜ਼ਿਮੀਦਾਰ ਖੁਸ਼ ਏ, ਉਹਦੀ ਫਸਲ ਪੱਕ ਗਈ। ਸ਼ਾਹੂਕਾਰ ਖੁਸ਼ ਹੈ ਕਿ ਉਹਦਾ ਕਰਜ਼ਾ ਮੋੜਿਆ ਜਾਣਾ, ਵਾਪਸ ਹੋ ਜਾਣਾ ਹੈ। ਮਾਲੀ ਅੱਤ ਦਾ ਪ੍ਰਸੰਨ ਹੈ ਕਿ ਉਹਦੇ ਬਾਗ ਵਿੱਚ ਹਰਿਆਵਲ ਤੇ ਫੁੱਲਾਂ ਵਿੱਚ ਖੇੜਾ ਆ ਗਿਆ। ਪਸ਼ੂ ਵੀ ਪ੍ਰਸੰਨ ਨੇ, ਪੰਛੀ ਵੀ ਖੁਸ਼ ਨੇ ਕਿ ਸਰਦੀ ਤੋਂ ਉਹਨਾਂ ਦਾ ਖਹਿੜਾ ਛੁੱਟਿਆ। ਪਰ ਕਦੀ ਉਹਨਾਂ ਖਿਰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਵੈਸਾਖ ਦੇ ਮਹੀਨੇ ਵਿੱਚ ਵੀ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਪ੍ਰੇਮ, ਉਸ ਤੋਂ ਹਿਰਦੇ ਖਾਲੀ ਨੇ। ਤੇ ਸਤਿਗੁਰੂ ਕਹਿੰਦੇ ਨੇ ਪ੍ਰੇਮ ਤੋਂ ਵਾਂਝੇ ਕਿਰਦਿਆਂ ਨੂੰ ਵੈਸਾਖ ਦੇ ਅੰਦਰ ਵੀ ਰੰਚਕ ਮਾਤਰ ਟਿਕਾ। ਬਚਨ ਕਿਉਂਕਿ ਮੇਰੀ ਇੱਛਾ ਹੈ, ਮੈਂ ਫਿਰ ਬੇਨਤੀ ਕਰਦੇ ਹਾਂ, ਕੱਲ ਵੀ ਮੈਂ ਰੋਜ਼ ਇਹ ਸ਼ਬਦ ਵੈਸੇ ਦੁਹਰਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਇਸ ਪਵਿੱਤਰ ਬਾਣੀ ਨੂੰ ਜਿਤਨੀ ਦੇਰ ਤੱਕ ਜ਼ਿੰਦਗੀ ਦੀ ਸੇਧ ਜਾਂ ਜ਼ਿੰਦਗੀ ਵਿੱਚ ਇਹਦੇ ਰਾਹੀਂ ਅਗਵਾਈ ਨਹੀਂ ਲੈਂਦੇ ਆਪਾਂ ਮੰਜ਼ਿਲ ਤੇ ਪਹੁੰਚ ਨਹੀਂ ਸਕਾਂ। ਹਜ਼ੂਰ ਨੇ ਅੱਜ ਕਿਹਾ ਵੈਸਾਖ ਧੀਰਨ ਕਿਉਂ ਵਾਂਢੀਆ। ਵੈਸਾਖ ਦੇ ਮਹੀਨੇ ਵਿੱਚ ਤੇ ਇੱਕ ਇੱਕ ਅੱਖਰ ਦੇ ਅਰਥ ਆਪਾਂ ਜ਼ਰੂਰ ਯਤਨ ਕਰਨੇ ਸਮਝਣਾ। ਵੈਸਾਖ ਦੇ ਮਹੀਨੇ ਵਿੱਚ ਧੀਰਨ, ਧੀਰਨ ਦਾ ਅਰਥ ਧੀਰਜ, वैसाख धीरन क्यों वाढ़िया। इथे वाढ़िया का अर्थ वाढ़ी पैनी नहीं, वाढ़िया मीन्स वांझिया जेड़िया खाली रह गई वैसाख दे महीने विच उन्हां दे अंदर नू किवें धीरज आवे किवें टिका आवे। जिन्ना प्रेम विशो जिन्ना दे अंदर प्रेम दी अणहोंद है, बिरहा नहीं उन्हां दे अंदर प्रेम है ही नहीं, अंदर रुखा अंदर सुखा जिवें मारूथल दे पट तपदे ने, उन्हां नू किवें धीरज मिले वैसाख विच जिन्हां दे अंदर गुरु ते परमात्मा दे प्रति रंजक मात्र भी प्रेम नहीं। प्रेम दी अणहोंद है, अंदर सुख है। सतगुरु की बाणी विच इक मेरी बेनती है कि देखो प्रेम लई भी अरदास कीती जाए। कल भी ये प्रकरण चलिया सी, सियाणप विद्वता धन शरीर दा सुहापन चलाकी ते गल्लां नाल लोकां नूं परमा लैणा एक कला है, पर धन गुरु ग्रंथ साहिब दी बाणी दे मुताबक जिस मनुख दे अंदर परमात्मा दी प्रीत दी तंद नहीं, जितना मर्जी सियाणा होवे अकलवंद दानशमंद तनाज ओ बंदा प्रेम दी अणखोंद करके एक मुर्दा एक चलदी फिरदी लाश ओनू टिका नहीं। हजूर दा बचन हुंदा है कि अत सुंदर कुलीन चतुर जिन्ना प्रेम विशो, अत सुंदर कुलीन चतुर मुख ज्ञानी धनवंत मृतक कहिया नानका जे प्रीत नहीं भगवंत। दो तुकां ने, पर जे इन्हां दो तुकां नूं आपां सही अर्थां च वेख लईए, हजूर ने कहा अत सुंदर अत दा सोहना जिदे शरीर नूं परमात्मा ने सुहापन दिता है, जे अंदर परमात्मा दा प्यार नहीं उस सुहापन वाला शरीर भी मुर्दा है। कुलीन किसे दी कुल बहुत उची होवे, खानदान घराना बहुत उच्चा होवे, जे परमात्मा दी प्रीत नहीं उच्चे खानदान वाला बंदा भी मुर्दे समान है। चतुर चलाक बात होवे, हर बंदे नू गल्लां गल्लां विच परमा लै, हजूर कहिंदे चतुर पुना ए चलाकी भी मुर्देपन दी तरह है। अत सुंदर कुलीन चतुर मुख ज्ञानी ते जबान तो मुख तो ज्ञान दीआं गल्लां भी बहुत करे। प्यारियो ज्ञान दी गल करनी ते ज्ञान नू मानना दोनों च फर्क है। इथे मैं एक उदाहरण देवां, आउणा मैं वैसाखी दे संबंध विच भी है। एक औरत एक बीबी उसने अपनी कुख राही अपनी संतान नू जन्म दिता है। की है मुख ज्ञान ते की है अंतर आत्मे परमात्मा दी प्रीत, सिर्फ उदाहरण समझण लई है। उन्हें अपनी कुख विच अपनी संतान नू पाल के जन्म दिता है। मान लिया जाए कि किसे ने कोई सांग रचना होवे, किसे ने कोई ड्रामा करना होवे, जां किसे ने कोई नकल उतारनी होवे ते ओ कहे भी इस औरत ने जिसने नकल करनी है ड्रामा करना है जां किसे खेल विच पांच अदा करना है, एदी कुख विच तू झोली विच अपना पुत्र जां धी पा दे ते इन्हें एक रोल एक सीन बनाना है कि इस बच्चे नू बदमाश लुटेरा जां जाबर खिचेगा ते मां ने रोना है विलकना है। असी मां दे विलकने नू मां दे रोने नू कैमरे विच कैद करना चाहने। शब्दां वल ध्यान दिया जी, मान लो पुत्र किसे ने धी किसे ने जन्म दिता है मां ने ते किसे ने रोल अदा करने वास्ते ओदी गोद विच पा दिता है वैसे खेड, ते जिसने अपने राही बच्चे नू जन्म दिता है ओ भी ओ तमाशा वेखण आई, बच्चा छे महीने दा। मान लिया जाए उस खेड विच एक जाबर एक डाकू एक लुटेरा उस बच्चे नू धू के ओदी गोद विचो बाहर खिंचदा है ते जेड़ी नकली मां बनी है ओ नकली तौर ते रोंदी है अखां विचो पानी भी बाहर कढ़दी है। चेते रखियो ओदियां अखां विचो पानी असली नहीं, जिन्हें सच जन्म दिता है ओ भावे किनारे ते खलो के देखदी होवे ओदियां अंदरां विचो पानी अपने आप ही बाहर आ जांदा। एक सिर्फ उदाहरण है, हुण गोद ओदी च बच्चा है खोया ओदे तो जा रहा है पर अखां दा नीर ओदा फरल फरल करके वगदा जिन्हें जन्म दिता है। प्यारियो मुख ज्ञानी प्रीत इस तरह है
ਜਿਵੇਂ ਪਿਕਚਰ ਵਿੱਚ ਕੋਈ ਰੋਲ ਅਦਾ ਕਰ ਰਿਹਾ ਤੇ ਨਕਲੀ ਰੋਣਾ ਰੋ ਰਿਹਾ ਤੇ ਸੱਚੀ ਪ੍ਰੀਤ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਜਨਮ ਦੇ ਕੇ ਮਾਂ ਬੱਚੇ ਦਾ ਦੁੱਖ ਵੇਖ ਕੇ ਰੋਂਦੀ। ਹਜ਼ੂਰ ਨੇ ਕਿਹਾ ਅਤਿ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਧਨਾਟ ਵੀ ਬਹੁਤ ਹੈ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਮੁਰਦਾ ਜਿਸ ਅੰਦਰ ਪਰਮਾਤਮਾ ਦੀ ਪ੍ਰੀਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਤੁਸੀਂ ਰੋਜ਼ ਇਹ ਬਚਨ ਪੜ੍ਹਦੇ ਕਹਿੰਦੇ ਨੇ ਅੱਖਾਂ ਬੰਦ ਕਰਕੇ ਬੈਠ ਜਾਣਾ ਇਹ ਵੀ ਪਰਮਾਤਮਾ ਦੀ ਦਇਆ ਹੈ। ਵੈਸੇ ਬਹੁਤ ਚੰਗਾ ਹੈ ਕਿ ਇਧਰ ਉਧਰ ਝਾਕਣ ਦੀ ਥਾਂ ਨੇਤਰ ਬੰਦ ਕਰਕੇ ਬੈਠ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਵੈਸੇ ਸ਼ਬਦ ਹੈ ਕਿ ਜਿਸ ਬੰਦੇ ਦੀ ਜ਼ਬਾਨ ਕਾਬੂ ਨਹੀਂ, ਜਿਸ ਬੰਦੇ ਦੇ ਨੇਤਰ ਕਾਬੂ ਨਹੀਂ, ਕਹਿਣ ਲੱਗੇ ਉਸ ਨਾਲੋਂ ਤਾਂ ਉਹ ਹੀ ਬੰਦਾ ਚੰਗਾ ਜਿਹਦੀ ਅੱਖਾਂ ਦੀ ਜੋਤ ਨਹੀਂ, ਘੱਟੋ ਘੱਟ ਉਹ ਕਿਸੇ ਦਾ ਮੰਦਾਪਨ ਤਾਂ ਨਹੀਂ ਦੇਖਦਾ ਪਿਆ। ਕਹਿੰਦੇ ਨੇ ਉਸ ਨਾਲੋਂ ਉਹ ਗੁੰਗਾ ਹੀ ਚੰਗਾ ਕਿ ਜਿਹੜਾ ਬੋਲਦਾ ਨਹੀਂ, ਜਿਸ ਨੇ ਆਪਣੀ ਜ਼ਬਾਨ ਤੇ ਕਾਬੂ ਨਹੀਂ ਪਾਇਆ, ਜਿਸ ਦੀ ਜ਼ਬਾਨ ਆਪਣੇ ਕਾਬੂ ਵਿੱਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਅੱਖਾਂ ਬੰਦ ਕਰਕੇ ਕੋਈ ਬੈਠ ਗਿਆ ਤੇ ਕਈ ਘੰਟੇ ਬੈਠਾ ਰਿਹਾ, ਕਿਉਂਕਿ ਸਰੀਰ ਸਾਧਨਾ ਕਰ ਸਕਦਾ, ਸਰੀਰ ਬੈਠਾ ਰਹੇ ਤੇ ਮਨ ਨਾ ਬੈਠੇ। ਇਸ ਨੂੰ ਬਾਬਾ ਜੀ ਨੇ ਕਿਹਾ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਜਪਜੀ ਸਾਹਿਬ ਵਿੱਚ ਜ਼ਬਾਨ ਚੋਪੇ, ਸਰੀਰ ਚੋਪੇ, ਪਰ ਮਨ ਨਹੀਂ ਚੁੱਪ, ਮਨ ਬੋਲੀ ਜਾ ਰਿਹਾ। ਹਜ਼ੂਰ ਨੇ ਫੁਰਮਾਇਆ ਕਿ ਪ੍ਰੇਮ ਦੀ ਅਣਖੋਂਦ ਤੋਂ ਬਿਨਾਂ ਅੱਖਾਂ ਬੰਦ ਕਰਨ ਦਾ ਕੋਈ ਅਰਥ ਨਹੀਂ। ਪ੍ਰੇਮ ਦੀ ਅਣਖੋਂਦ ਤੋਂ ਬਿਨਾਂ ਜੰਗਲ ਵਿੱਚ ਬੈਠ ਕੇ ਸਮਾਧੀਆਂ ਲਾ ਦੁਨੀਆਂ ਵਿੱਚ ਵਖਿਆਨ ਕਰਨ ਦਾ ਕੋਈ ਲਾਭ ਨਹੀਂ। ਪ੍ਰੇਮ ਦੀ ਅਣਖੋਂਦ, ਜਿੱਥੇ ਪ੍ਰੇਮ ਨਹੀਂ ਉੱਥੇ ਭਾਵੇਂ ਜਿਤਨਾ ਮਰਜ਼ੀ ਕੋ ਤੀਰਥ ਇਸ਼ਨਾਨੀ, ਉਹਦਾ ਲਾਭ ਕੋਈ ਨਹੀਂ। ਤੇ ਗੁਰੂ ਜੀ ਦਾ ਬਚਨ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਖ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਓ ਸਭੈ। ਭਾਈ ਪ੍ਰੇਮ ਤੋਂ ਬਿਨਾ ਪ੍ਰਾਪਤੀ ਨਹੀਂ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇ, ਜਿਨੇ ਪ੍ਰੇਮ ਕੀਤਾ। ਹਜ਼ੂਰ ਨੇ ਕਿਹਾ ਵੈਸਾਖ ਦਾ ਮਹੀਨਾ ਉਹਨਾਂ ਲਈ ਦੁਖਦਾਇਕ ਹੈ ਜਿਨ੍ਹਾਂ ਅੰਦਰ ਪਰਮਾਤਮਾ ਦੇ ਪ੍ਰੇਮ ਦੀ ਅਣਹੋਂਦ ਹੈ, ਪ੍ਰੀਤ ਨੇ। ਤੇ ਮਹਾਂਪੁਰਖਾਂ ਨੇ ਜੋ ਬਾਣੀ ਵਿੱਚ ਬਚਨ ਕਹਿ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਦੇ ਸ਼ਬਦ ਨੇ ਕਿ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਪ੍ਰੇਮ ਵਿਛੋ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਘੁੰਮ ਲਾਏ। ਸੁੱਕ ਗਈਆਂ ਜਵਾਨੀਆਂ ਜਿੱਥੇ ਪਰਮਾਤਮਾ ਦੀ ਪ੍ਰੀਤ ਨੇ। ਥੋੜਾ ਜਿਹਾ ਅਸੀਂ ਇਸ ਵਿਚਾਰ ਵਿੱਚੋਂ ਜਿਸ ਦਿਨ ਨੂੰ ਆਪਾਂ ਅੱਜ ਮਨਾ ਰਹੇ ਹਾਂ ਤੇ ਕਈ ਹਫ਼ਤਿਆਂ ਤੋਂ ਮਨਾ ਰਹੇ ਹਾਂ, ਜੇ ਗੁਰਬਾਣੀ ਮੁਤਾਬਕ ਦੇਖੋ, ਅਸੀਂ ਵੈਸਾਖੀ ਦੀ ਗੱਲ ਕਰ ਰਹੇ ਹਾਂ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਭਾਈ ਪਾਰੋ ਨੇ ਬੇਨਤੀ ਕੀਤੀ ਸੀ ਮਹਾਰਾਜ ਕਿ ਸੰਗਤਾਂ ਆਉਂਦੀਆਂ ਨੇ, ਪਰ ਸਾਲ ਵਿੱਚ ਦੋ ਜੋੜ ਮੇਲੇ ਜ਼ਰੂਰ ਕਰੀਏ। ਤੇ ਸੱਚੀ ਸਰਕਾਰ ਨੇ ਇੱਕ ਵੈਸਾਖੀ ਦਾ ਤੇ ਦੂਸਰਾ ਦੀਵਾਲੀ ਦਾ, ਇਹ ਦੋ ਇਕੱਠ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਰੱਖੇ ਗਏ। ਇਹਦਾ ਕਾਰਨ ਸੀ, ਦੀਵਾਲੀ ਨੂੰ ਅਜੇ ਸੌਣੀ ਦੀ ਫਸਲ ਨਹੀਂ ਸੀ ਪੱਕਦੀ ਤੇ ਵੈਸਾਖੀ ਨੂੰ ਅਜੇ ਖਾੜੀ ਨਹੀਂ ਸੀ ਪੱਕਦੀ। ਫਸਲ ਪੱਕਣ ਦੇ ਨਜ਼ਦੀਕ ਹੁੰਦੀ ਸੀ ਉਸ ਵੇਲੇ, ਤੇ ਦੋ ਇਕੱਠ ਇਸ ਕਰਕੇ ਸਨ। ਜੋੜ ਮੇਲੇ ਮੈਂ ਸ਼ਬਦ ਵਰਤੇ ਹੈ, ਮੇਲਾ ਨਹੀਂ। ਮੇਲੇ ਵਿੱਚ ਤੇ ਜੋੜ ਮੇਲੇ ਵਿੱਚ ਫਰਕ ਹੈ। ਜੋੜ ਦਾ ਅਰਥ ਹੈ ਮਿਲਾਪ, ਉਹ ਮੇਲ ਜਿੱਥੇ ਪਰਮਾਤਮਾ ਦੀ ਯਾਦ ਤੇ ਗੁਰੂ ਨਾਲ ਜੁੜਨਾ ਹੋਵੇ, ਤੇ ਜਿੱਥੇ ਜੁੜਨਾ ਨਹੀਂ ਉਹ ਕੇਵਲ ਭੀੜ ਤੇ ਮੇਲਾ ਬਣ ਕੇ ਰਹਿ ਜਾਂਦਾ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰਨਾਮ ਉਚਾਰੇ, ਉਹ ਮਿਲਾਪ ਜਿਹਦੇ ਵਿੱਚੋਂ ਪਰਮਾਤਮਾ ਦੀ ਯਾਦ, ਵਾਹਿਗੁਰੂ ਦੀ ਯਾਦ ਆਵੇ। ਥੋੜਾ ਜਿਹਾ ਮੈਂ ਪਿਛੋਕੜ ਜਾਣਾ ਚਾਹੁੰਦਾ ਉਸ ਵੇਲੇ, ਇਸ ਕਰਕੇ ਜੋੜ ਮੇਲੇ ਸਨ ਕਿ ਸੰਗਤ ਦੂਰੋਂ ਦੂਰੋਂ ਇਕੱਠੀ ਹੋਵੇ। ਇੱਕ ਤਾਂ ਸੰਗਤ ਗੁਰੂ ਦੇ ਦਰਸ਼ਨ ਦੀਦਾਰੇ ਕਰੇ, ਤੇ ਨਾਲੇ ਭਾਈ ਜਦੋਂ ਕਮਾਈਆਂ ਵਾਲੇ ਸਿੰਘ ਇਕੱਠੇ ਹੁੰਦੇ ਸਨ ਸਿੱਖ, ਤੇ ਉਦੋਂ ਸਾਡੇ ਵਰਗੇ ਕਈ ਰੁੱਖਿਆਂ ਬੰਦਿਆਂ ਵਿੱਚ ਵੀ ਚਾਅ ਪੈਦਾ ਹੋ ਜਾਂਦਾ ਸੀ ਕਿ ਫਲਾਣੀ ਇਲਾਕੇ ਦਾ ਸਿੰਘ ਆਇਆ, ਇੰਨਾ ਸਿਮਰਨ ਕਰਦਾ ਹੈ, ਇੰਨੀ ਬੰਦਗੀ ਕਰਦਾ ਹੈ, ਉਹਨਾਂ ਦੀ ਸੰਗਤ ਦੀ ਛੂਹ ਵਿੱਚੋਂ ਕਈਆਂ ਦੇ ਜੀਵਨ ਪਲਟ ਜਾਂਦੇ ਸੀ। ਤਿੰਨਾਂ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਣ ਦਾਸਾ। ਉਹਨਾਂ ਨੂੰ ਵੇਖ ਕੇ ਮਨ ਚ ਚਾਓ ਪੈਦਾ ਹੋਣਾ। ਤੇ ਸਤਿਗੁਰੂ ਨੇ ਸ਼ਬਦ ਬਾਣੀ ਚ ਬਿਰਧ ਕਹੇ, ਪਰ ਵਕਤ ਆਇਆ ਇਹ ਦੋਨੋਂ ਇਕੱਠ ਹੁੰਦੇ ਰਹੇ, ਜਿੱਥੇ ਹਜ਼ੂਰ ਦੀ ਜੋਤ ਦੁਨੀ ਉੱਥੇ ਇਕੱਠ ਹੁੰਦੇ ਰਹੇ। ਪਰ ਆਹ ਜਿਹੜਾ ਇਕੱਠ ਬਿਕਰਮੀ ਸੰਮਤ 1756 ਈਸਵੀ ਸਨ 30 ਮਾਰਚ 1699, ਧੰਨ ਗੁਰੂ ਗੋਬਿੰਦ ਸਿੰਘ ਜੀ ਇਸ ਤੋਂ ਪਹਿਲਾਂ ਕੁਛ ਦਿਨ ਬਿਲਕੁਲ ਖਾਮੋਸ਼ ਰਹੇ ਨੇ, ਇਹ ਇਤਿਹਾਸ ਮੰਨਦਾ। ਪਰ ਮੈਂ ਇੱਥੇ ਬੇਨਤੀ ਕਰਨੀ, ਉਸ ਖਾਮੋਸ਼ੀ ਨੂੰ ਉਦਾਸੀ ਨਾ ਸਮਝਣਾ। ਇਤਿਹਾਸ ਸਾਰੇ ਗ੍ਰੰਥ ਮੰਨਦੇ ਨੇ, ਕਿਸੇ ਨੇ ਦੇਵੀ ਪੂਜਨ ਦੀ ਗੱਲ ਕੀਤੀ, ਕਿਸੇ ਨੇ ਹੋਰ ਗੱਲ ਕੀਤੀ, ਪਰ ਅਸਲੀ ਬੇਨਤੀ ਜੋ ਆਪ ਜੀ ਦੇ ਸਮਕਸ਼ ਗਏ, ਧੰਨ ਗੁਰੂ ਨਾਨਕ ਸਾਹਿਬ 3 ਦਿਨ ਵਹੀ ਵਿੱਚੋਂ ਬਾਹਰ ਨਹੀਂ ਨਿਕਲਦੇ। 6ਵੇਂ ਗੁਰਦੇਵ ਆਪਣੇ ਪੋਤੇ ਨੂੰ ਗੱਦੀ ਦਿੰਦੇ ਨੇ, ਪੁੱਤਰ ਤੇਗ ਬਹਾਦਰ ਸਾਹਮਣੇ ਮੌਜੂਦ ਨੇ, ਪਰ ਗੁਰੂ ਤੇਗ ਬਹਾਦਰ ਉਦੋਂ ਜੋਤ ਦੇ ਮਾਲਕ ਬਣਦੇ ਨੇ ਜਦੋਂ 2 ਦਹਾਕੇ ਤੋਂ ਵੱਧ ਭੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਨੇ, ਤੇ 2 ਦਹਾਕੇ 25 ਸਾਲ ਜੀਵਨ ਸਾਥੀ ਕੋਲ ਹੈ, ਪਰ ਗ੍ਰਿਸ਼ਤ ਦੀ ਕੋਈ ਸਾਂਝ ਨਹੀਂ। ਸ਼ਬਦਾਂ ਵੱਲ ਧਿਆਨ ਦਿਓ, ਤੁਸੀਂ ਮੇਰੀ ਬੇਨਤੀ ਸਮਝ ਗਏ ਹੋਵੋਗੇ। ਇਹ ਕੋਈ ਐਵੇਂ ਨਹੀਂ ਖੇਡ ਬਣ ਗਈ, ਇੱਕ ਨਾਟਕ ਜਿਹਾ ਰਾਜ ਦਿੱਤਾ। ਕਈਆਂ ਨੇ ਤਾਂ ਨਾਟਕ ਸ਼ਬਦ ਹੀ ਵਰਤੇ ਹਨ, ਨਹੀਂ। ਹਜ਼ੂਰ 3 ਦਿਨ ਵਹੀ ਤੋਂ ਬਾਹਰ ਆਏ, ਇੱਕ ਨਵਾਂ ਸੰਦੇਸ਼ ਸੀ। ਹਜ਼ੂਰ ਭੋਰੇ ਤੋਂ ਬਾਹਰ ਨਿਕਲੇ, ਇੱਕ ਨਵੀਂ ਕ੍ਰਾਂਤੀ ਸੀ। ਧੰਨ ਗੁਰੂ ਗੋਬਿੰਦ ਸਿੰਘ ਕਿਤਨੇ ਦਿਨ ਇਕਾਂਤ ਵਿੱਚ ਰਹਿ ਕੇ ਕਿਸੇ ਨੂੰ ਮਿਲਣ ਤੋਂ ਬਿਨਾਂ, ਜਿਸ ਦਿਨ ਤੰਬੂ ਤੋਂ ਬਾਹਰ ਨਿਕਲੇ ਉਸ ਦਿਨ ਹੱਥ ਵਿੱਚ ਸ੍ਰੀ ਸਾਹਿਬ ਸੀ। ਇਹਦੇ ਕੋਈ ਕਾਰਨ ਨੇ। ਅੱਜ ਵੀ ਕੌਮ ਦੀ ਤਰੱਕੀ ਹੋਵੇਗੀ ਜੇਕਰ ਕੋਈ ਕਮਾਈ ਵਾਲਾ ਆਪਣੇ ਜੀਵਨ ਨੂੰ ਸਾਧ ਕੇ ਬਾਹਰ ਨਿਕਲੇਗਾ, ਸੱਚਮੁੱਚ ਉਹ ਤੂਫਾਨ ਪੈਦਾ ਕਰ ਸਕਦਾ। ਇਹਦਾ ਕਾਰਨ ਹੈ ਇੱਕ ਸ਼ਬਦ ਵੱਲ ਧਿਆਨ ਦੇਣਾ। ਆ ਜੇਠ ਦਾ ਮਹੀਨਾ ਆਉਣਾ, ਅਸੀਂ ਪੰਜਾਬ ਦੇ ਪਿੰਡਾਂ ਵਿੱਚ ਆ ਤੁਹਾਡੇ ਕੋਲ ਮੌਸਮ 7 ਦਿਨਾਂ ਦਾ ਪਹਿਲਾਂ ਪਤਾ ਲੱਗਦਾ, 5-7 ਦਿਨਾਂ ਦਾ। ਉੱਥੇ ਗਰਮੀ ਪੈਣੀ, ਗੁੰਮ ਲੱਗਣਾ ਜਿਹਨੂੰ ਪੰਜਾਬੀ ਚ ਕਹਿੰਦੇ ਸਨ, ਅੱਜ ਬੜਾ ਵੱਟ ਲੱਗਾ, ਬੜਾ ਬਟੂਲਾ। ਤੇ ਬਜ਼ੁਰਗਾਂ ਦੀ ਜ਼ਬਾਨ ਤੋਂ ਅਕਸਰ ਸੁਣਦੇ ਸਾਂ ਕਿ ਜਿਹੜਾ ਅੱਜ ਵੱਟ ਲੱਗਾ, ਜਾਂ ਤੂਫਾਨ ਆਵੇਗਾ, ਜਾਂ ਖਨੇਰੀ ਆਏਗੀ, ਜਾਂ ਬਰਸਾਤ ਜ਼ਰੂਰ ਆਏਗੀ। ਸੱਚਮੁੱਚ ਜਿਸ ਦਿਨ ਗੁੰਮ ਹੋਣਾ, ਜਿਸ ਦਿਨ ਵੱਟ ਲੱਗਾ ਹੋਣਾ, ਉਸ ਦਿਨ ਹਨੇਰੀ ਤੂਫਾਨ ਆਉਣਾ। ਉਹਨੇ ਵੱਡੇ ਵੱਡੇ ਰੁੱਖਾਂ ਨੂੰ ਜੜ੍ਹਾਂ ਤੋਂ ਪੜ ਦੇਣਾ, ਜਿਵੇਂ ਮੌਸਮ ਦੇ ਲਿਖਾਜ ਨਾਲ ਇੱਕ ਵੱਟ ਇੱਕ ਗੁੰਮ ਤੂਫਾਨ ਨੂੰ ਜਨਮ ਦਿੰਦਾ ਹੈ। ਤੇ ਜਦੋਂ ਅਵਤਾਰੀ ਪੁਰਸ਼, ਕੋਈ ਮਹਾਂਪੁਰਖ, ਸਮਰੱਥ ਸਤਿਗੁਰੂ ਕੁਛ ਦਿਨ ਖਾਮੋਸ਼ੀ ਵੀ ਜਾਂਦਾ ਹੈ, ਯਾਦ ਰੱਖਿਓ ਉਸ ਖਾਮੋਸ਼ੀ ਤੋਂ ਬਾਅਦ ਇੱਕ ਕ੍ਰਾਂਤੀ ਦਾ ਬੜਾ ਵੱਡਾ ਤੂਫਾਨ ਪੈਦਾ ਹੁੰਦਾ। ਉਹ ਆਪਣੀ ਸਾਧਨਾ ਹੈ। ਹਜ਼ੂਰ 3 ਦਿਨ ਵਹੀ ਤੋਂ ਬਾਹਰ ਆਏ, ਤੇ ਉਹਨਾਂ ਪਹਿਲਾ ਸ਼ਬਦ ਕਿੱਥੇ ਕਿਹਾ? ਮਸਜਿਦ ਵਿੱਚ ਨਹੀਂ ਗਏ। ਹਜ਼ੂਰ ਬੇਬੇ ਨਾਨਕੀ ਦੇ ਘਰ, ਆਪਣੇ ਘਰ ਨਹੀਂ ਗਏ। ਹਜ਼ੂਰ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨਹੀਂ ਗਏ। ਧੰਨ ਗੁਰੂ ਨਾਨਕ ਸਾਹਿਬ ਵਹੀ ਤੋਂ ਬਾਹਰ ਨਿਕਲ ਕੇ ਸ਼ਮਸ਼ਾਨ ਭੂਮੀ ਵਿੱਚ ਬੈਠੇ ਨੇ, ਤੇ ਉੱਚੀ ਆਵਾਜ਼ ਵਿੱਚ ਇਹ ਸ਼ਬਦ ਕਹੇ ਨੇ, ਨਾ ਕੋ ਹਿੰਦੂ ਨਾ ਮੁਸਲਮਾਨ। ਕਿਉਂ ਸ਼ਮਸ਼ਾਨ ਭੂਮੀ ਵਿੱਚ ਕਿਉਂ? ਤੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਦੇਣ ਤੋਂ ਪਹਿਲਾਂ ਸੀਸ ਕਿਉਂ ਮੰਗੇ? ਸ਼ਮਸ਼ਾਨ ਭੂਮੀ ਦਾ ਸੰਬੰਧ ਮੌਤ ਨਾਲ ਹੈ, ਉੱਥੇ ਜਿਉਂਦੇ ਨਹੀਂ, ਮੁਰਦੇ ਹੀ ਜਾਂਦੇ ਨੇ। ਤੇ ਅੰਮ੍ਰਿਤ ਦੀ ਦਾਤ ਵੀ ਉਹਨਾਂ ਨੂੰ ਮਿਲਦੀ ਜਿਹੜੇ ਸਿਰ ਗੁਰੂ ਦੇ ਚਰਨਾਂ ਚ ਰੱਖਦੇ। ਦੋਨੋਂ ਕਿਉਂ? ਕਿਉਂਕਿ ਆਮ ਤੌਰ ਤੇ ਇਨਸਾਨ ਸਭ ਤੋਂ ਵੱਡਾ ਭੈ ਮੌਤ ਦਾ ਦਿੰਦਾ ਹੈ, ਤੇ ਸੱਚਮੁੱਚ ਮੌਤ ਦਾ ਭੈ ਵੀ ਬਹੁਤ ਵੱਡਾ ਹੈ। ਤੇ ਕਈ ਵਾਰੀ ਸੋਚੀਦਾ ਹੈ ਕਿ ਗੁਰਸਿੱਖੀ ਕੈਸੀ ਅਦੁੱਤੀ ਹੈ, ਜਿਹਨੂੰ ਲੋਕ ਮੌਤ ਦਾ ਭੈ ਕਹਿੰਦੇ ਨੇ। ਸਿੱਖ ਨੂੰ ਗੁਰੂ ਨੇ ਸ਼ਾਮ ਨੂੰ ਸੋਹਲਾ ਦਿੱਤਾ, ਲੋਕ ਮੌਤ ਨੂੰ ਡਰਾਵਣੀ ਕਹਿੰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਮੌਤ ਨੂੰ ਸੋਹਲਾ ਬਣਾ ਦਿੱਤਾ, ਖੁਸ਼ੀ ਦਾ ਗੀਤ ਹੈ। ਸਾਰੇ ਰੋਜ਼ ਅਸੀਂ ਪੜ੍ਹਦੇ ਹਾਂ ਕਿ ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸਰੀਆਂ ਜੂ ਹੋਵੇ ਸਹਿਮ ਸੁਮੇਲ। ਮੌਤਾਂ ਚੇਤੇ ਹਜ਼ੂਰ ਨੇ ਸ਼ਮਸ਼ਾਨ ਭੂਮੀ ਚੁਣੀ, ਕਿ ਜਿਸ ਮੌਤ ਦਾ ਡਰਾਵਾ ਆਖਰੀ ਮੰਜ਼ਿਲ ਤੁਸੀਂ ਇਸ ਧਰਤੀ ਨੂੰ ਮੰਨਦੇ ਹੋ, ਮੈਂ ਇਸ ਧਰਤੀ ਵਿੱਚੋਂ ਸੱਚ ਦੀ ਆਵਾਜ਼ ਦੇ ਕੇ ਕਹਿੰਦਾ, ਸਿਰਫ ਭੇਖ ਢੋਈ ਜਾਂਦੇ ਹੋ, ਨਾ ਕੋਈ ਸੱਚਾ ਹਿੰਦੂ ਹੈ ਤੇ ਨਾ ਕੋਈ ਸੱਚਾ ਮੁਸਲਮਾਨ। ਆਉਣ ਵਾਲੇ ਦਿਨਾਂ ਚ ਅਸੀਂ ਬਾਣੀ ਚ ਨੂੰ ਦੇਖਾਂਗੇ, ਇਹ ਸ਼ਬਦ ਫਿਰਕਾ ਪ੍ਰਸਤੀ ਵਾਲੇ ਨਹੀਂ। ਇਧਰ ਵੈਸਾਖੀ ਦਾ ਦਿਨ ਆਇਆ, ਹਜ਼ੂਰ ਦੀ ਖਾਮੋਸ਼ੀ, ਅੰਦਰ ਦਾ ਚਿੰਤਨ, ਸੋਚ ਸ਼ਬਦ ਨਹੀਂ ਮੈਂ ਵਰਤਾਂਗਾ, ਮੇਰੇ ਪਿਆਰੇ ਦਾ ਅਦੁੱਤੀ ਕੌਤਕ, ਤੇ ਜਿਸ ਕੌਤਕ ਨੂੰ ਕੇਵਲ ਚੋਜੀ ਪ੍ਰੀਤਮ ਕਲਗੀ ਵਾਲਾ ਜਾਣੇ, ਉਸ ਕੌਤਕ ਨੂੰ ਦੁਸ਼ਟ ਕਿਸੇ ਦੂਜੇ ਹੋਰ ਨੂੰ ਕੋਈ ਉਹਦੀ ਜਾਣਕਾਰੀ ਨਹੀਂ। ਸੱਚੇ ਪਾਤਸ਼ਾਹ ਨੇ ਹੁਕਮਨਾਮੇ ਭੇਜ ਕੇ ਸਿੱਖ ਸੰਗਤਾਂ ਨੂੰ ਬੁਲਾਇਆ ਹੈ, ਇਕੱਠ ਬਹੁਤ ਵੱਡਾ ਹੋਇਆ। ਸਿਰ ਮੈਂ ਸਾਹੀ ਚ ਨਹੀਂ, ਤਿੰਨ ਕੁ ਬਚਨ ਅੱਜ ਦੇ ਇਸ ਅੰਮ੍ਰਿਤ ਸੰਚਾਰ ਵਿੱਚੋਂ ਸਾਂਝੇ ਕਰਨੇ, ਖਾਲਸੇ ਦੀ ਸਿਰਜਣਾ ਵਿੱਚੋਂ। ਇਕੱਠ ਬਹੁਤ ਵੱਡਾ ਹੋਇਆ, 80,000 ਦਾ ਵੀ ਦੱਸਿਆ ਜਾਂਦਾ, 1,00,000 ਦੇ ਕਰੀਬ ਵੀ ਦੱਸਿਆ ਜਾਂਦਾ ਹੈ। ਸਿੱਖ ਸੰਗਤ ਕੀਰਤਨ ਬਾਣੀ ਵਿਚਾਰ ਹੋ ਚੁੱਕੀ ਹੈ, ਬੜੇ ਪ੍ਰੇਮ ਨਾਲ ਹਜ਼ੂਰ ਦੇ ਦੀਦਾਰ ਦੀ ਤਲਬ ਵਿੱਚ ਬੈਠੇ ਨੇ। ਤੇ ਧੰਨ ਗੁਰੂ ਗੋਬਿੰਦ ਰਾਏ ਸ਼ਬਦ ਵਰਤੀਏ, ਹਜ਼ੂਰ ਸੱਚੀ ਸਰਕਾਰ ਤੰਬੂ ਤੋਂ ਬਾਹਰ ਆਏ ਨੇ, ਸੰਗਤ ਦੇ ਸਾਹਮਣੇ ਸਤੇਜ ਸ਼ਬਦ ਵਰਤ ਲਈਏ, ਜਦੋਂ ਉੱਚੀ ਜਗ੍ਹਾ ਤੇ ਖਲੋਤੇ ਤੇ ਅੱਜ ਕੇਸਗੜ੍ਹ ਦੀ ਪਹਾੜੀ ਉੱਪਰ ਉਸ ਚੋਜੀ ਪ੍ਰੀਤਮ ਨੇ ਆਪਣੇ ਹੱਥ ਵਿੱਚ ਨੰਗੀ ਕਿਰਪਾਨ ਪਕੜੀ ਤੇ ਖਵਾ ਵਿੱਚ ਕਿਰਪਾਨ ਨੂੰ ਚੁੱਕਦਿਆਂ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਤੇ ਬੋਲ ਜ਼ਬਾਨ ਤੋਂ ਕਹੇ, ਕੋਈ ਹੈ ਅੱਜ ਗੁਰੂ ਕਾ ਸਿੱਖ ਜਿਹੜਾ ਆਪਣਾ ਸਿਰ ਸਾਡੀ ਇਸ ਪਿਆਸੀ ਕਿਰਪਾਨ ਕਿਰਪਾਨ ਦੇ ਸਾਹਮਣੇ ਭੇਟ ਕਰੇ। ਧਿਆਨ ਦਿਓ ਜੀ, ਇੱਥੇ ਸ਼ਬਦ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਹਜ਼ੂਰ ਨੇ ਜਦੋਂ ਕਿਹਾ, ਕੋਈ ਹੈ ਕਿ ਜਿਹੜਾ ਆਪਣਾ ਸਿਰ ਇਸ ਕਿਰਪਾਨ ਨੂੰ ਭੇਟ ਕਰੇ, ਤੇ ਗੁਰਮੁਖੋ ਉਸੇ ਭਾਈ ਪਾਰੋ ਪਰਮਹੰਸ ਦੀ ਕੁੱਲ ਵਿੱਚੋਂ ਜਿਹਨੇ ਕਿਹਾ ਸੀ ਵੈਸਾਖੀ ਦਾ ਪੁਰਬ ਸ਼ੁਰੂ ਕਰੋ, ਉਹਦੀ ਕੁੱਲ ਵਿੱਚੋਂ ਭਾਈ ਦਇਆ ਰਾਮ ਉੱਠੇ, ਉਹਨਾਂ ਹੱਥ ਜੋੜ ਕੇ ਕਿਹਾ, ਦਾਤਾ ਖਿਮਾ ਕਰਦੀ, ਤੀਸਰੀ ਆਵਾਜ਼ ਵਿੱਚ ਉੱਠਿਆ, ਇਹ ਤਾਂ ਸਿਰ ਉਦਨ ਦੀ ਤੇਰਾ ਜਿੱਦਨ ਦਾ ਤੇਰੇ ਚਰਨਾਂ ਚ ਮੱਥਾ ਟੇਕਿਆ, ਇਹਨੂੰ ਭਾਵੇਂ ਆਪਣੇ ਚਰਨਾਂ ਚ ਰੱਖ ਲੈ ਤੇ ਭਾਵੇਂ ਆਪਣੀ ਕਿਰਪਾਨ ਥੱਲੇ ਰੱਖ ਲੈ। ਉਹ ਉੱਠੇ, ਆਪਣਾ ਸੀਸ ਭੇਟ ਕੀਤਾ। ਹੁਣ ਆਓ ਥੋੜਾ ਜਿਹਾ ਬਾਣੀ ਵੱਲ ਆਪਾਂ ਚੱਲੀਏ, ਕਿਉਂਕਿ ਜੋ ਕੁਝ ਹੋਇਆ ਇਉਂ ਕਹਿ ਲਈਏ, ਜਾਦੂਨਾਥ ਸਰਕਾਰ ਨੇ ਇੱਕ ਗੱਲ ਕਹੀ, ਹਿਸਟੋਰੀਅਨ ਨੇ, ਉਹ ਕਹਿੰਦਾ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਵੈਸਾਖੀ ਵਾਲੇ ਦਿਨ ਚੁੱਕੀ, ਉਹਦੀ ਫੌਲਾਦ, ਉਹਦਾ ਮਟੀਰੀਅਲ ਧੰਨ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ ਵਿੱਚ ਹੀ ਪੈਦਾ ਕਰ ਗਏ ਸੀ। ਜਿਹੜੀ ਸੀਸ ਦੇਣ ਦੀ ਗੱਲ ਦਸਵੇਂ ਜਾਮੇ ਚ ਕਹੀ, ਦੇਖੋ ਬਾਣੀ ਵਿੱਚੋਂ ਥੋੜਾ ਜਿਹਾ ਆਪਾਂ ਦੇਖੀਏ, ਅੱਜ ਸੀਸ ਭੇਟ ਦਿਵਸ ਕਹਿ ਲਓ, ਅੰਮ੍ਰਿਤ ਸੰਚਾਰ ਦਿਵਸ ਕਹਿ ਲਓ, ਖਾਲਸੇ ਦਾ ਸਿਰਜਣਾ ਦਿਵਸ ਕਹਿ ਲਓ, ਇਉਂ ਕਹਿ ਲਓ ਕਿ ਅੱਜ ਗੁਰ ਚੇਲੇ ਦੀ ਸੰਧ ਕਹਿ ਲਓ, ਜਿੰਨੇ ਮਰਜ਼ੀ ਨਾਂ ਦੇ ਦਿਓ, ਇਹ ਅੱਜ ਉਹ ਦਿਨ ਹੈ ਜਿਹਨੂੰ ਇੱਕ ਨਾਂ ਨਾਲ ਆਪਾਂ ਬੰਨ ਨਹੀਂ ਸਕਦੇ ਤੇ ਬੇਅੰਤ ਅਰਥ ਨਿਕਲਦੇ। ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਕੀ ਮੰਗਿਆ ਹੈ ਸਤਿਗੁਰੂ ਨੇ ਸਿੱਖ ਦੇ ਕੋਲੋਂ? ਕਿਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਨ ਦੀ ਗੱਲ ਆਉਂਦੀ ਹੈ, ਪਰ ਧਨ ਦੀ ਇਸ ਕਰਕੇ ਨਹੀਂ ਕਿ ਗੁਰੂ ਜਿਹੜਾ ਉਹਨੂੰ ਸਾਡੇ ਧਨ ਦੀ ਮੁਥਾਜਗੀ ਹੈ, ਬਿਲਕੁਲ ਨਹੀਂ। ਧਨ ਇਸ ਕਰਕੇ ਕਿ ਅਸੀਂ ਗੁਰੂ ਘਰਾਂ ਦੇ ਪ੍ਰਬੰਧ ਕਰਨੇ ਆ, ਪਰ ਸਭ ਤੋਂ ਪਹਿਲੀ ਗੱਲ ਧਨ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿੱਚ ਇਹ ਮੰਗਿਆ, ਮੈਨੂੰ ਧਨ ਨਹੀਂ, ਮੈਨੂੰ ਤੇਰੇ ਘਰ ਦਾ ਐਸ਼ਵਰਜ ਨਹੀਂ, ਜੇ ਮੈਨੂੰ ਕੁਝ ਭੇਟ ਕਰਨਾ ਚਾਹੁੰਦਾ ਤੇ ਮੇਰੇ ਘਰ ਵਿੱਚ ਆਉਣ ਲੱਗਿਆ ਆਪਣਾ ਸਿਰ ਆਪਣੀ ਤਲੀ ਤੇ ਰੱਖ ਗਿਆ। ਇਹ ਜਨਮ ਅਸੀਂ ਬਾਬਾ ਜੀ ਦੇ ਪਹਿਲੇ ਜਾਮੇ ਦੇ ਬਚਨ ਪੜ੍ਹਨੇ ਬਾਣੀ ਚ, ਹਜ਼ੂਰ ਨੇ ਸ਼ਬਦ ਕਹਿ ਪਹਿਲੇ ਤੇ ਪੰਜਵੇਂ ਜਾਮੇ ਵਿੱਚ ਜੇ ਸ਼ਬਦ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਹ, ਕਿਉਂਕਿ ਅੱਜ ਪ੍ਰੇਮ ਦੀ ਗੱਲ ਹੈ ਵਿਸਾਖ ਵਿੱਚ, ਤੇ ਸਿਰ ਪ੍ਰੇਮੀ ਹੀ ਦੇ ਸਕਦੇ ਨੇ, ਗਿਣਤੀਆਂ ਕਰਨ ਵਾਲੇ ਬੁੱਧੀ ਦੇ ਤਲ ਤੇ ਜੀਣ ਵਾਲੇ ਕਦੀ ਸਿਰ ਨਹੀਂ ਦਿੰਦੇ। ਬੁੱਧੀ ਦੇ ਤਲ ਤੇ ਜੀਣ ਵਾਲੇ ਮਸੰਦਾ ਨੇ ਕਿਹਾ ਸੀ, ਮਾਂ ਗੁਜਰੀ ਤੇਰੇ ਪੁੱਤਰ ਨੂੰ ਕੁਝ ਹੋ ਗਿਆ, ਫਟਾਫਟ ਪੋਤੇ ਨੂੰ ਕੱਪੜੇ ਪਵਾ ਕੇ ਗੱਦੀ ਤੇ ਬਿਠਾ, ਕਿਉਂਕਿ ਤੇਰਾ ਪੁੱਤਰ ਸਿੱਖਾਂ ਨੂੰ ਵੱਢੀ ਜਾ ਰਿਹਾ। ਉਹ ਬੁੱਧੀ ਦੇ ਤਲ ਤੇ ਜੀਂਦੇ, ਪਰ ਜਿੱਥੇ ਭਾਵਨਾ ਹੈ, ਪ੍ਰੇਮ ਦੀ ਖੇਡ ਹੈ, ਉੱਥੇ ਹਜ਼ੂਰ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਮੇਰੀ ਗਲੀ ਵਿੱਚ ਜੇ ਪ੍ਰੇਮੀਆਂ ਆਉਣੇ ਤੇ ਸਿਰ ਤਲੀ ਤੇ ਰੱਖ ਕੇ ਆਈ ਸਿਰ ਧਰ ਤਲੀ ਗਲੀ ਮੇਰੀ ਆਓ ਕਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਹਜ਼ੂਰ ਨੇ ਫਿਰ ਕਿਹਾ ਕਹਿਣ ਲੱਗੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਬਾਬਾ ਜੀ ਨੇ ਕਿਹਾ ਜਿਸ ਪਿਆਰੇ ਸੋਨੇ ਜਿਹਦੇ ਨਾਲ ਪ੍ਰੇਮ ਹੋਵੇ ਭਾਵੇਂ ਦੂਜੇ ਜਾਮੇ ਦੇ ਬਚਨ ਜਿਸ ਪਿਆਰੇ ਸੋਨੇ ਤਿਸ ਆਗੈ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਹਜ਼ੂਰ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਆਪ ਕਹੋਗੇ ਵੀ ਵਿਸਾਖੀ ਦੀ ਗੱਲ ਕਰਦੇ ਆ ਬਾਣੀ ਦੇ ਪ੍ਰਮਾਣ ਕਿਉਂ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਇਹ ਉਹ ਸਿਰ ਦੇਣ ਵਾਲੇ ਉੱਠੇ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਇਆ ਜਿਨ੍ਹਾਂ ਨੂੰ ਸ਼ਬਦ ਦੀ ਸੋਝੀ ਹੈ ਉਹਨਾਂ ਨੂੰ ਪਤਾ ਜੇ ਗੁਰੂ ਦੀ ਖੁਸ਼ੀ ਲੈਣੀ ਏ ਤੇ ਜੇ ਸਿਰ ਮੰਗੇ ਤੇ ਸਿਰ ਗੁਰੂ ਚਰਨਾਂ ਵਿੱਚ ਭੇਟ ਕਰੀਏ ਹਜ਼ੂਰ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਜਿਨੇ ਮਨ ਵੇਚ ਦਿੱਤਾ ਉਹ ਤਨ ਕਦੀ ਬਚਾ ਕੇ ਰੱਖੇਗਾ ਨਹੀਂ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਬਾਬਾ ਜੀ ਨੇ ਕਿਹਾ ਨਾਨਕ ਸੇਵਕ ਸੋਈ ਆਖੀਐ ਸੇਵਕ ਉਹਨੂੰ ਕਿਹਾ ਜਾਂਦਾ ਜੋ ਸਿਰ ਧਰੈ ਉਤਾਰ ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਰਤਾ ਕਬੀਰ ਸਾਹਿਬ ਨੇ ਕਿਹਾ ਉਹਨਾਂ ਦਾ ਇੱਕ ਸ਼ਲੋਕ ਹੈ ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਭੇਟ ਦਿਵਸ ਹੈ ਅੱਜ ਸਿਰ ਦਿੱਤੇ ਸਿੱਖਾਂ ਨੇ ਤੇ ਪਿਆਰੇ ਸਿਰ ਦੇ ਕੇ ਪਿਆਰੇ ਬਣੇ ਮੈਂ ਇੱਥੇ ਇੱਕ ਅਰਜ਼ ਕਰਾਂ ਇਹ ਵੈਸਾਖੀ ਸਾਨੂੰ ਬਹੁਤ ਕੁਝ ਚੇਤੇ ਕਰਾਉਂਦੀ ਜਿੱਦਣ ਇਹ ਦਿਨ ਆਉਂਦਾ ਹੈ ਇਸ ਵੈਸਾਖੀ ਨੂੰ ਵੀ ਇੱਕ ਵਕਤ ਤੋਂ ਆਇਆ 78 ਦਾ ਜਦੋਂ ਗੁਰੂ ਦੇ ਪਿਆਰਿਆਂ ਦੀ ਰੀਸ ਵਿੱਚ ਦੇਹਧਾਰੀ ਬੰਦੇ ਨੇ ਆਪਣੇ ਚੇਲੇ ਖੜੇ ਕਰ ਦਿੱਤੇ ਪਿਛਲੇ ਦਿਨ ਤੁਸੀਂ ਦੇਖਿਆ ਕਿ ਚੋਜੀ ਪ੍ਰੀਤਮ ਦਾ ਸਵਾਂਗ ਰਚਾਉਣ ਦਾ ਯਤਨ ਕੀਤਾ ਪਰ ਜਿਨ੍ਹਾਂ ਨੇ ਸੀਸ ਦਿੱਤੇ ਗੁਰੂ ਨੇ ਪਿਆਰੇ ਬਣਾਏ ਉਹ ਐਸੇ ਪਿਆਰੇ ਬਣੇ ਅਨੰਦਪੁਰ ਤੋਂ ਹਜ਼ੂਰ ਨਾਲ ਤੁਰੇ ਤੇ ਹਜ਼ੂਰ ਸਾਹਿਬ ਦੀ ਧਰਤੀ ਤੱਕ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਚੱਲੇ ਅੱਜ ਵੀ ਤੁਸੀਂ ਦੇਖੋ ਹਜ਼ੂਰ ਜਾਂ ਅੰਗੂਠਾ ਅੰਦਰ ਹੈ ਤੇ ਬਾਹਰ ਜਦੋਂ ਦਰਸ਼ਨ ਕਰਨੇ ਆ ਕਿਹਾ ਜਾਂਦਾ ਇੱਥੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ ਪਿਆਰਾ ਉਹ ਹੈ ਜਿਹਨੂੰ ਗੁਰੂ ਸੀਨੇ ਨਾਲ ਲਾਏ ਤੇ ਅੰਤਲੇ ਸਮੇਂ ਤੱਕ ਗੁਰੂ ਦੇ ਚਰਨਾਂ ਵਿੱਚ ਹੀ ਟਿਕਿਆ ਉਹ ਪਿਆਰੇ ਉਹਨਾਂ ਨੇ ਸੀਸ ਦਿੱਤੇ ਕਬੀਰ ਸਾਹਿਬ ਨੇ ਆਪਣੀ ਰਚਨਾ ਚ ਇੱਕ ਬਚਨ ਕਿਹਾ ਕਹਿੰਦੇ ਨੇ ਕਿ ਜਿਵੇਂ ਬੱਚੇ ਖੇਡਦੇ ਨੇ ਗੇਂਦ ਹੱਥ ਚ ਪਕੜੀ ਉੱਥੇ ਅਸੀਂ ਹਿੰਦੁਸਤਾਨ ਚ ਪਹਿਲਾਂ ਇੱਕ ਪੇਂਡੂ ਖੇਡ ਨੂੰ ਖਿੱਦੂ ਖੂੰਡੀ ਕਹਿੰਦੇ ਸਾਂ ਅੱਜ ਭਾਵੇਂ ਉਹ ਲੋਪ ਹੈ ਕਹਿੰਦੇ ਨੇ ਜੇ ਤੂੰ ਆਪਣੇ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਆਪਣੇ ਸਿਰ ਨੂੰ ਖਿੱਦੂ ਬਣਾ ਕੇ ਗੁਰੂ ਦੇ ਚਰਨਾਂ ਛੱਡ ਇਹ ਗੁਰੂ ਦੀ ਮਰਜ਼ੀ ਹੈ ਜਿੱਧਰ ਮਰਜ਼ੀ ਉਹ ਠੋਕਰ ਮਾਰ ਲਵੇ ਬਚਨ ਹੈ ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਚ ਹੋਏ ਸੋ ਹੋਏ ਆਪਣੇ ਸਿਰ ਨੂੰ ਖਿੱਦੂ ਦੀ ਤਰ੍ਹਾਂ ਭੇਟ ਕਰਦੇ ਪਹਿਲੇ ਉੱਠੇ ਪਿਆਰੇ ਭਾਈ ਦਇਆ ਰਾਮ ਸ਼ਬਦ ਵਰਤ ਲਈ ਉੱਠੇ ਨੇ ਹਜ਼ੂਰ ਨੇ ਉਹਨਾਂ ਦੀ ਬਾਂਹ ਪਕੜੀ ਤੰਬੂ ਵਿੱਚ ਲੈ ਗਏ ਭਾਵਨਾ ਵਾਲੇ ਇਸ ਗੱਲ ਤੇ ਦ੍ਰਿੜ ਵਿਸ਼ਵਾਸ ਰੱਖਦੇ ਨੇ ਕਿ ਸਤਿਗੁਰ ਮੇਰਾ ਮਾਰ ਜਿਵਾਲੇ ਹਜ਼ੂਰ ਨੇ ਸੀਸ ਅਲੱਗ ਕੀਤਾ ਸਮਰੱਥ ਗੁਰੂ ਨੇ ਫਿਰ ਬਾਹਰ ਆ ਕੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਨਾਲ ਫਿਰ ਮੰਗ ਕੀਤੀ ਫਿਰ ਉਸ ਵੇਲੇ ਭਾਈ ਧਰਮ ਚੰਦ ਉੱਠੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਭਾਈ ਹਿੰਮਤ ਚੰਦ ਦੀ ਗੱਲ ਕੀਤੀ ਜਾਂਦੀ ਹੈ ਭਾਈ ਮੋਹਕਮ ਸਿੰਘ ਤੇ ਅਖੀਰ ਤੇ ਭਾਈ ਸਾਹਿਬ ਸਿੰਘ ਦੀ ਅਸੀਂ ਗੱਲ ਕਰਨੀ ਪੰਜਾਂ ਨੇ ਇੱਕ ਇੱਕ ਹਜ਼ੂਰ ਦੀ ਆਵਾਜ਼ ਤੇ ਵਾਰੀ ਵਾਰੀ ਆਪਣੇ ਸੀਸ ਭੇਟ ਕੀਤਾ ਫਿਰ ਦੇਖੋ ਇਹ ਪੰਜ ਕੌਣ ਉੱਠੇ ਨੇ ਇਹਨਾਂ ਪੰਜਾਂ ਵਿੱਚੋਂ ਪਹਿਲਾਂ ਮੈਂ ਸ਼ਬਦ ਵਰਤ ਰਿਹਾ ਪਿਆਰੇ ਬਣ ਤੋਂ ਬਾਅਦ ਨਹੀਂ ਇੱਕ ਖੱਤਰੀ ਨੇ ਦੂਸਰਾ ਜੱਟ ਹੈ ਛਿੰਬੇ ਨੇ ਝੂਰ ਨੇ ਤੇ ਇੱਕ ਅਸੀਂ ਨਾਈ ਸ਼ਬਦ ਵਰਤ ਨੇ ਦੇਖੋ ਜੋ ਬਾਣੀ ਵਿੱਚ ਕਿਹਾ ਉਹ ਦਸਵੇਂ ਜਾਮੇ ਵਿੱਚ ਅੱਜ ਸਮਰੱਥ ਗੁਰੂ ਨੇ ਉਹ ਖੇਡ ਵਰਤਾ ਦਿੱਤੀ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ। ਹੁਣ ਇੱਕ ਲਾਹੌਰ ਨਾਲ ਸੰਬੰਧਿਤ ਹੈ, ਚਾਰ ਜਿਹੜੇ ਗੁਰੂ ਕੇ ਪਿਆਰੇ ਹੋਰ ਨੇ ਉਹ ਵੱਖ ਵੱਖ ਥਾਵਾਂ ਨਾਲ ਸੰਬੰਧਿਤ ਨੇ। ਗੁਰਮੁਖੋ ਅੱਜ ਇੱਕ ਤਾਂ ਪੈਗਾਮ ਵੈਸਾਖੀ ਵਾਲ ਦਿਨ ਇਹ ਮਿਲਿਆ ਕਿ ਜਿਨ੍ਹਾਂ ਨੂੰ ਗੁਰੂ ਨਾਲ ਨੇ ਸੀ ਉਹਨਾਂ ਨੇ ਆਵਾਜ਼ ਦੇਣ ਤੇ ਆਪਣਾ ਸਿਰ ਦਿੱਤਾ, ਤੇ ਦੂਜਾ ਪੈਗਾਮ ਇਹ ਮਿਲਿਆ ਕਿ ਪਹਿਲਾਂ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਗਈ ਕੋਈ ਚਮੜੇ ਦਾ ਕੰਮ ਕਰ ਰਿਹਾ ਸੀ, ਕੋਈ ਕੱਪੜੇ ਬੁਣ ਰਿਹਾ, ਕੋਈ ਕੱਪੜੇ ਰੰਗ ਰਿਹਾ, ਕੋਈ ਘਰ ਘਰ ਦੇ ਵਿੱਚ ਜਾ ਕੇ ਸੈਣ ਬੁੱਤੀਆਂ ਕਰ ਰਿਹਾ ਲੋਕਾਂ ਦੀ। ਜਿਹੜੀ ਬਾਣੀ ਕਾਗਜ਼ ਉੱਤੇ ਉਹਨਾਂ ਦੀ ਦਰਜ ਕੀਤੀ ਆਪਣੀ ਬਾਣੀ ਦੇ ਬਰਾਬਰ, ਅੱਜ ਉਸੇ ਜੋਤ ਨੇ ਕਿਹਾ ਕਿ ਜਿਹੜੀ ਬਾਣੀ ਜਾਤ ਪਾਤ ਦੇ ਬੰਧਨ ਤੋੜ ਕੇ ਦਰਜ ਕੀਤੀ ਗਈ, ਅੱਜ ਜਾਤ ਪਾਤ ਦਾ ਬੰਧਨ ਤੋੜ ਕੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਜਾਏਗਾ, ਤੇ ਇਹਨਾਂ ਨੂੰ ਛਕਾਉਣ ਤੋਂ ਬਾਅਦ ਮੈਂ ਇਹਨਾਂ ਤੋਂ ਛਕਾਂ। ਇਸ ਦਾ ਕੋਈ ਕਾਰਨ ਹੈ? ਹੁਣ ਐਵੇਂ ਨਹੀਂ, ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀਏ। ਭਾਵੇਂ ਅੱਜ ਮੈਂ ਜਾਤ ਪਾਤ ਦੀ ਗੱਲ ਤਾਂ ਆਪਾਂ ਕਰ ਰਹੇ ਹਾਂ ਕਿ ਅੱਜ ਦੇ ਦਿਨ ਗੁਰੂ ਨੇ ਇੱਕ ਬਾਟੇ ਵੀ ਸਭ ਨੂੰ ਛਕਾਇਆ, ਪਰ ਪਿਆਰਿਓ ਝਾਤੀ ਮਾਰ ਕੇ ਦੇਖੀਏ, ਛਕਾਇਆ ਛਕਣੇ ਵੀ ਪਏ ਆ ਤੇ ਛਕਾਉਣੇ ਵੀ ਪਏ ਆ, ਪਰ ਅੰਦਰ ਤਾਂ ਸਾਡੇ ਅਜੇ ਵੀ ਜਾਤ ਦਾ ਹੰਕਾਰ ਫੁੰਕਾਰੇ ਮਾਰਦਾ। ਇਹਦੇ ਚ ਕੋਈ ਦੋਰਾ ਮਨ? ਬਿਲਕੁਲ ਸੱਚਾਈ ਹੈ। ਆਓ ਅਸੀਂ ਬਾਣੀ ਚੋਂ ਦੇਖੀਏ, ਤੇ ਜਦੋਂ ਬਾਣੀ ਚੋਂ ਮੈਂ ਪੜ੍ਹਨਾ ਤੇ ਮਨ ਚ ਆਉਂਦਾ ਪਰਮਾਤਮਾ ਦੀ ਭਗਤੀ ਤੇ ਭਾਣੇ ਨੂੰ ਮੰਨਣ ਵਾਲੇ ਜਿਸ ਦਿਨ ਉਹਨਾਂ ਦੀ ਜਾਤ ਤੇ ਤਰਕ ਕੀਤਾ, ਉਹਨਾਂ ਮਹਾਂਪੁਰਖਾਂ ਦਾ ਅੰਦਰ ਇੰਨਾ ਪਤੀਜਿਆ, ਇਥੋਂ ਤੱਕ ਸ਼ਬਦ ਕਹਿ ਦਿੱਤੇ, ਪਰਮਾਤਮਾ ਜਿਸ ਘਰ ਚ ਪੈਦਾ ਕਰਨਾ ਸੀ ਫਿਰ ਭਗਤੀ ਕਿਉਂ ਕਰਾਈ, ਜੇ ਭਗਤੀ ਕਰਾਈ ਫਿਰ ਇਸ ਘਰ ਚ ਕਿਉਂ ਪੈਦਾ ਕੀਤਾ। ਸਿਰਫ ਦੋ ਤਿੰਨ ਪ੍ਰਮਾਣ। ਕਬੀਰ ਸਾਹਿਬ ਉਸ ਵੇਲੇ ਉਹਨਾਂ ਨੇ ਇੱਕ ਸ਼ਬਦ ਖਾਸ ਕਰਕੇ ਜਾਤ ਕਰਕੇ ਲੋਕਾਂ ਨੇ ਸਤਾਇਆ, ਕਿਉਂਕਿ ਅੱਜ ਜਦੋਂ ਬਾਟਾ ਤਿਆਰ ਕੀਤਾ ਗਿਆ ਸਵਰਗ ਜਾਤੀ ਜੀ ਜੇ ਗੱਲ ਕਰੀਏ ਤੇ ਸ਼ਾਇਦ ਉਹਦੇ ਵਿੱਚ ਕੋਈ ਵੀ ਨਹੀਂ ਉੱਠਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਚੋਂ ਸ਼ਬਦ ਦਰਜ ਕੀਤੇ, ਕਬੀਰ ਸਾਹਿਬ ਜੈਸਾ ਮਹਾਂਪੁਰਸ਼ ਕਹਿ ਰਿਹਾ ਕਿ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਿੰਦੇ ਨੇ ਉਹ ਜਾਤ ਦਾ ਮਾਣ ਕਰਨ ਵਾਲਿਆ, ਜਿਸ ਦਿਨ ਮਾਂ ਦੇ ਪੇਟ ਵਿੱਚ ਤੂੰ ਉਰਦ ਮੁੱਖ ਲਟਕਿਆ ਸੈ, ਚੇਤੇ ਰੱਖੀ ਉਸ ਦਿਨ ਤੈਨੂੰ ਪਤਾ ਤੇਰੀ ਜਾਤ ਕਿਹੜੀ ਸੀ? ਮਾਂ ਦੇ ਪੇਟ ਵਿੱਚ ਕਿਸੇ ਦੀ ਕੋਈ ਜਾਤ ਨਹੀਂ। ਗਰਭ ਵਾਸ ਮੈਂ ਕੁੱਲ ਨੀ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨੀ ਆ। ਤੂੰ ਦੂਸਰੇ ਰਸਤੇ ਕਿਉਂ ਨਾ ਸੰਸਾਰ ਤੇ ਆਇਆ? ਤੁਮ ਕਤ ਬਾਮਨ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਅਤ ਖੈ ਹਮਾਰੇ। ਕਹਿੰਦੇ ਨੇ ਜੇ ਤੂੰ ਬ੍ਰਾਹਮਣ ਹੈ ਮੈਂ ਸ਼ੂਦਰ ਹਾਂ, ਫਿਰ ਤੇਰੀਆਂ ਨਾੜਾਂ ਵਿੱਚ ਖੂਨ ਦੀ ਥਾਂ ਤੇ ਦੁੱਧ ਚਾਹੀਦਾ, ਮੇਰੀਆਂ ਨਾੜਾਂ ਵਿੱਚ ਖੂਨ। ਜੇ ਤੇਰਾ ਸਰੀਰ ਵੀ ਪੰਜ ਤੱਤਾਂ ਦਾ, ਮੇਰਾ ਵੀ ਪੰਜ ਤੱਤਾਂ ਦਾ, ਤੇਰੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ, ਮੇਰਾ ਵੀ ਪਰਮਾਤਮਾ ਨੇ ਇੰਦਰੇ ਦਿੱਤੇ, ਮੇਰੀਆਂ ਨਾੜਾਂ ਵਿੱਚ ਖੂਨ ਤੇਰੀਆਂ ਨਾੜਾਂ ਵਿੱਚ ਖੂਨ, ਫਿਰ ਤੂੰ ਹੰਕਾਰ ਨਾਲ ਮੈਨੂੰ ਸ਼ੂਦਰ ਕਿਉਂ ਕਹਿੰਦਾ? ਤੂੰ ਕਿੱਦਾਂ ਦਾ ਬ੍ਰਾਹਮਣ ਹੋ ਗਿਆ? ਬੜੀ ਵੱਡੀ ਕ੍ਰਾਂਤੀ ਹੈ ਵੈਸਾਖੀ। ਇਹਦਾ ਮਤਲਬ ਲੋਕਾਂ ਸਤਾਇਆ ਤਾਂ ਸ਼ਬਦ ਕਹਿਣੇ ਪਏ, ਕਹੋ ਰੇ ਪੰਡਿਤ ਬਾਮਣ ਕਬ ਕੇ ਹੋਏ। ਦੂਸਰਾ ਬਚਨ, ਅਸੀਂ ਨਾਮਦੇਵ ਜੀ ਦੀ ਬਾਣੀ ਪੜ੍ਹਨੀ, ਪਰਮਾਤਮਾ ਨਾਲ ਗੱਲਾਂ ਕੀਤੀਆਂ ਭਗਤ ਨਾਮਦੇਵ ਨੇ, ਪਰ ਜਿਸ ਦਿਨ ਜਾਤ ਦੇ ਆਧਾਰ ਤੇ ਉਸ ਮਹਾਂਪੁਰਖ ਨੂੰ ਮੰਦਰ ਚੋਂ ਠੁੱਡੇ ਮਾਰੇ ਗਏ, ਤੇ ਮੈਂ ਉਹ ਅੱਖਾਂ ਨਾਲ ਦੇਖ ਕੇ ਆਇਆ, ਤੁਹਾਡੇ ਵਿੱਚੋਂ ਕਈ ਸੱਜਣਾ ਦੇਖਿਆ ਹੋਣੇ, ਉਹ ਅਸਥਾਨ ਜਿੱਥੇ ਉਹਨੂੰ ਠੁੱਡੇ ਮਾਰੇ ਗਏ, ਉਸ ਮਹਾਂਪੁਰਖ ਨੇ ਉੱਥੇ ਬੈਠ ਕੇ ਉਸ ਮੰਦਰ ਵੱਲ ਮੂੰਹ ਕਰਕੇ ਸ਼ਬਦ ਕਿਹਾ ਸੀ, ਪਰਮਾਤਮਾ ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਡੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਕਾਹੇ ਕੋ ਆਇਆ ਵੱਲ ਧਿਆਨ ਦੇਣਾ। ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛੋਂਡੀ ਕੋਇਲਾ। ਪਰਮਾਤਮਾ ਇਹ ਉੱਚੀ ਜਾਤ ਵਾਲਾ ਮੈਨੂੰ ਛੀਂਬਾ ਕਹਿ ਕਹਿ ਕੇ ਦੁਰਕਾਰ ਦੇ, ਮੇਰਾ ਤਾਂ ਕੁਝ ਨਹੀਂ ਜਾਣਾ। ਲੋਕੀ ਕਹਿਣਗੇ ਪਰਮਾਤਮਾ ਦੇ ਨਾਮ ਚ ਬਰਕਤ ਕੀ ਸੀ? ਇਹਦਾ ਮਤਲਬ ਕਿ ਉਹ ਮਹਾਂਪੁਰਖ ਜਿਨ੍ਹਾਂ ਨੂੰ ਸਭੈ ਕਟ ਰਾਮ ਬੋਲੇ ਸੁਣੀਂਦਾ ਹੈ, ਉਹਨਾਂ ਨੂੰ ਸਮਾਜ ਨੇ ਬਖਸ਼ਿਆ ਨਹੀਂ? ਤੀਸਰਾ ਬਚਨ ਭਗਤ ਰਵਿਦਾਸ ਜੀ ਦਾ ਮੈਂ ਸਿਰਫ ਟਿਊਕ ਮਾਤਰ ਸ਼ਬਦ ਲਏ ਨੇ ਉਹਨਾਂ ਨੂੰ ਲੋਕੇ ਲੋਕ ਕਹਿੰਦੇ ਸਨ ਕਿ ਕਰਦਾ ਪਰਮਾਤਮਾ ਦੀ ਭਗਤੀ ਤੇ ਕੰਮ ਚਮੜੇ ਦਾ ਉਹਨਾਂ ਕਿਹਾ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਨਗਰ ਦੇ ਲੋਗੋ ਮੇਰੇ ਖਿਰਦੇ ਨੂੰ ਪੜ੍ਹ ਕੇ ਦੇਖੋ ਬਾਹਰੋਂ ਮੈਨੂੰ ਪਾਚੈ ਚਮਾਰ ਕਹੋ ਪਰ ਮੇਰੇ ਅੰਤਰ ਆਤਮੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਥਾਂ ਹੈ। ਪਿਆਰਿਓ ਵਕਤੀ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਦਬਾਇਆ ਗਿਆ ਚੋਚੀ ਪ੍ਰੀਤਮ ਨੇ ਇੱਕ ਅਦੁੱਤੀ ਖੇਡ ਰਚੀ ਪਰਮਾਤਮਾ ਨੇ ਸਬੱਬ ਬਣਾਇਆ ਗੁਰੂ ਨੇ ਅਸਚਰਜ ਕੌਤਕ ਰਚਿਆ ਤੇ ਉਹ ਲੋਕ ਸਿਰ ਦੇਣ ਵਾਸਤੇ ਉੱਠੇ ਜਿਨ੍ਹਾਂ ਲੋਕਾਂ ਦੇ ਤਨ ਦੇ ਪਰਛਾਵੇ ਤੋਂ ਉਸ ਵਕਤ ਦਾ ਸਮਾਜ ਨਬਰਦ ਕਰਦਾ ਸੀ। ਸਿੱਖ ਨਹੀਂ ਮੈਂ ਸਮਾਜ ਸ਼ਬਦ ਵਰਤ ਰਿਹਾ। ਹਜ਼ੂਰ ਨੇ ਜੋ ਸ਼ਬਦ ਕਹਿ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਚ ਸ਼ਬਦ ਲਿਖੇ ਨੇ। ਜਿਸ ਦਿਨ ਉੱਚੀ ਜਾਤ ਵਾਲਿਆਂ ਨੇ ਰਵਾਲਸਰ ਕਿਤੇ ਕਿਹਾ ਸੀ ਕਿ ਅਸੀਂ ਸਾਰੇ ਸਿੱਖੀ ਧਾਰਨ ਕਰਨ ਨੂੰ ਤਿਆਰ ਹਾਂ ਪਰ ਆ ਜਿਹੜੇ ਸਾਡੇ ਸਾਹਮਣੇ ਸਾਡੇ ਘਰਾਂ ਵਿੱਚ ਥੱਲੇ ਬਹਿ ਕੇ ਰੋਟੀ ਖਾਂਦੇ ਨੇ ਬਾਹਰ ਬਹਿੰਦੇ ਨੇ ਸਾਡੇ ਬਰਾਬਰ ਬਿਠਾ ਦਿੱਤੇ। ਉਸ ਦਿਨ ਰਤਨ ਸਿੰਘ ਭੰਗੂ ਕਹਿੰਦਾ ਚੋਜੀ ਪ੍ਰੀਤਮ ਦੇ ਸ਼ਬਦ ਸਨ ਕਹਿਣ ਲੱਗੇ ਸੱਤ ਸਨਾਤ ਔਰ ਬਾਰਾਂ ਜਾਤ ਜਾਣੈ ਨਾਹੀ ਰਾਜਨੀਤੀ ਕੀ ਬਾਤ ਜੱਟ ਬੂਟ ਜੇ ਕਹਿ ਜਗ ਮਾਹੀ ਬਾਣੀਏ ਬਕਾਲ ਕਰਾਲ ਖੱਤਰੀ ਸਦਾਹੀ ਇਹ ਸ਼ਬਦ ਵਰਤੇ। ਹਜ਼ੂਰ ਨੇ ਕਿਹਾ ਕਿ ਭੱਟ ਔਰ ਬ੍ਰਾਹਮਣ ਖੁੱਤੇ ਮੰਗਵਾਰ ਬਹੁ ਰੂਪੀਏ ਲੋਬਾਣੇ ਔਰ ਘੁਮਿਆਰ ਸੈਣੀ ਸੁਨਿਆਰੇ ਖੱਤਰੀ ਅਰੋੜੇ ਸਾਰੇ ਗਿਣ ਕੇ ਅਖੀਰ ਤੇ ਕਹਿਣ ਲੱਗੇ ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ ਇਹ ਯਾਦ ਕਰੇ ਖਮਰੀ ਗੁਰਿਆ। ਜਿਨ੍ਹਾਂ ਨੂੰ ਤੁਸੀਂ ਧੱਕੇ ਮਾਰਦੇ ਹੋ ਇਹਨਾਂ ਨੂੰ ਪਾਤਸ਼ਾਹੀ ਦਿੱਤੀ ਜਾਏਗੀ। ਉਸ ਤੋਂ ਬਾਅਦ ਅਸੀਂ ਬਾਣੀ ਵਿੱਚੋਂ ਵੀ ਇਹ ਸ਼ਬਦ ਭਾਵੇਂ ਪੜ੍ਹਨੇ ਆ ਇਤਿਹਾਸਕ ਤੱਤ ਨੇ ਕਿ ਜਾਂ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਿਦਾ ਹੀ ਇਨਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਂ। ਪੰਜ ਉਹਨਾਂ ਨੇ ਸੀਸ ਭੇਟ ਕੀਤੇ ਚੋਚੀ ਪ੍ਰੀਤਮ ਨੇ ਪੰਜਾਂ ਨੂੰ ਆਤਮਕ ਤੌਰ ਤੇ ਜੀ ਦਾਨ ਦਿੱਤਾ। ਜੀ ਦਾਨ ਦੇ ਉਹਨਾਂ ਨੂੰ ਸੁੰਦਰ ਬਾਣੇ ਪਹਿਨਾ ਕੇ ਚੋਲੇ ਦਸਤਾਰਾਂ ਸ਼ਸਤਰ ਧਾਰੀ ਬਣਾ ਕੇ ਚੋਚੀ ਪ੍ਰੀਤਮ ਨੇ ਸੱਤ ਦਰਵ ਸ਼ਬਦ ਵਰਤਿਆ ਗਿਆ ਸਤਲੁਜ ਦਾ ਨਿਰਮਲ ਜਲ ਮੰਗਾਇਆ। ਮਾਤਾ ਜੀਤੋ ਜੀ ਨੇ ਉਹਦੇ ਵਿੱਚ ਪਤਾਸੇ ਮਿੱਠਾ ਪਾਇਆ। ਚੋਜੀ ਪ੍ਰੀਤਮ ਨੇ ਹੱਥ ਵਿੱਚ ਪਕੜ ਕੇ ਖੰਡਾ ਬਾਟੇ ਵਿੱਚ ਪਾਏ ਹੋਏ ਉਸ ਜਲ ਤੇ ਪਤਾਸੇ ਤੇ ਅੰਮ੍ਰਿਤ ਬਾਣੀ ਦਾ ਪਾਠ ਕੀਤਾ। ਆਪਣੇ ਨੇਤਰ ਉਸ ਜਲ ਵਿੱਚ ਟਿਕਾ ਕੇ ਰੱਖੇ ਤੇ ਜਦੋਂ ਬਾਣੀ ਦਾ ਪਾਠ ਸੰਪੂਰਨ ਹੋਇਆ ਉਹ ਜਲ ਜਲ ਨਾ ਰਿਹਾ ਉਹ ਨੀਰ ਨੀਰ ਨਾ ਰਿਹਾ ਅੰਮ੍ਰਿਤ ਬਾਣੀ ਅੰਮ੍ਰਿਤ ਦ੍ਰਿਸ਼ਟ ਤੇ ਗੁਰੂ ਦੀ ਅੰਮ੍ਰਿਤ ਛੂਹ ਨੇ ਉਸ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ ਤੇ ਜਦੋਂ ਅੰਮ੍ਰਿਤ ਤਿਆਰ ਹੋਇਆ ਸਤਿਗੁਰੂ ਨੇ ਆਪਣੇ ਹੱਥਾਂ ਨਾਲ ਪੰਜਾਂ ਨੂੰ ਆਪਣੀ ਮੁਬਾਰਕ ਹਸਤ ਕਮਲਾਂ ਨਾਲ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਫਿਰ ਦਿੱਤੀ। ਪਿਆਰਿਓ ਉਹ ਕੇਵਲ ਕਰਮ ਕਾਂਡ ਨਹੀਂ ਸੀ ਜਿਨ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਨਾਲ ਅੰਮ੍ਰਿਤ ਮਿਲਿਆ। ਵੈਸੇ ਤੇ ਪੰਜਾਂ ਵਿੱਚ ਅੱਜ ਵੀ ਗੁਰੂ ਵਰਤਦਾ ਜਿਹੜੇ ਕਮਾਈ ਵਾਲੇ ਅੰਮ੍ਰਿਤ ਦੀ ਦਾਤ ਮੁੱਖ ਵਿੱਚ ਦਿੱਤੀ ਤੇ ਨਾਲ ਇੱਕ ਸ਼ਬਦ ਕਿਹਾ ਅੰਮ੍ਰਿਤ ਅੰਦਰ ਗਿਆ ਤੇ ਕਹਿਣ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਹਜ਼ੂਰ ਨੇ ਕਿਹਾ ਜਿੰਨੀ ਵਾਰੀ ਅੰਮ੍ਰਿਤ ਛਕਾਇਆ ਪੰਜ ਚੁਲੇ ਦਿੱਤੇ ਅੰਦਰ ਅੰਮ੍ਰਿਤ ਗਿਆ। ਹਜ਼ੂਰ ਨੇ ਪੰਜ ਨੇਤਰਾਂ ਵਿੱਚ ਛੱਟੇ ਮਾਰੇ ਸੀਸ ਵਿੱਚ ਪੰਜ ਵਾਰੀ ਅੰਮ੍ਰਿਤ ਦੇ ਚੁਲੇ ਪਾਏ ਤੇ ਨਾਲ ਸ਼ਬਦ ਕਹੀ ਗਏ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਂ ਨੂੰ ਅੰਮ੍ਰਿਤ ਤਿਆਰ ਕਰਾ ਕੇ ਕਹਿਣ ਲੱਗੇ ਮੈਂ ਤੈਨੂੰ ਸਾਹਿਬ ਵੇਖਣਾ ਚਾਹਨਾ। ਧਿਆਨ ਦਿਆ ਜੇ ਕਈ ਵਾਰੀ ਕਈ ਸ਼ਬਦ ਸੰਜੋਗੀ ਤੌਰ ਤੇ ਇਹੋ ਜਿਹੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ। ਹਜ਼ੂਰ ਨੇ ਰੁਲਦਿਆਂ ਨੂੰ ਸਾਹਿਬ ਬਣਾਇਆ ਤੇ ਕੱਲਾ ਸਾਹਿਬ ਦੁਨੀਆਂ ਲਈ ਨਹੀਂ ਪਿਆਰਿਓ ਆਪਣੇ ਲਈ ਵੀ ਇਹ ਸ਼ਬਦ ਵਰਤੇ ਸਨ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ਼ਕਾ ਚੇਰਾ ਪਾਠ ਭੇਦ ਹੈ ਉਹ ਠਾਕੁਰ ਮੈਂ ਉਸ਼ਕਾ ਚੇਰਾ। ਸਹਿਬ ਬਣਾਇਆ ਸਹਿਬ ਕੱਲੇ ਬਾਣਾ ਚੋਲਾ ਪਾ ਕੇ ਨਹੀਂ ਸਹਿਬ ਕੇਵਲ ਗੱਲਾਂ ਕਰਕੇ ਨਹੀਂ ਸਹਿਬ ਬਣਾਉਣ ਵਾਸਤੇ ਹਜ਼ੂਰ ਨੇ ਜਿਹੜੀ ਪੰਜਾਂ ਦੀ ਚੋਣ ਕੀਤੀ ਪੰਜ ਨਿਤਰੇ ਇਹਨਾਂ ਪੰਜਾਂ ਦੇ ਨਾਵਾਂ ਨੂੰ ਕਦੀ ਪੜ੍ਹੋ ਸੱਚ ਜਾਣੋ ਸਿੱਖ ਧਰਮ ਦੀ ਸ਼ੁਰੂਆਤ ਦਇਆ ਤੋਂ ਹੋਈ ਏ। ਜਿੱਥੇ ਦਇਆ ਨਹੀਂ ਉਹ ਕਦੀ ਧਰਮ ਨਹੀਂ ਹੋ ਸਕਦਾ। ਤਾਂ ਕਿਉਂ ਦਇਆ ਧਰਮ ਦੋ ਚੀਜ਼ਾਂ ਹੋਣ ਤੇ ਕੀਮਤੀ ਲੋਕਾਂ ਤੋਂ ਬਿਨਾਂ ਧਰਮ ਦਾ ਪ੍ਰਚਾਰ ਵੀ ਨਹੀਂ ਹੁੰਦਾ। ਦਇਆ ਹੋਵੇ ਧਰਮ ਹੋਵੇ ਤੇ ਗੁਣਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਕੀਮਤ ਹੋਵੇ ਤੇ ਉਸ ਕੀਮਤ ਦੇ ਨਾਲ ਮੋਕਮ ਦਰ ਤੇ ਦ੍ਰਿੜ ਇਰਾਦਾ ਹੋਵੇ। ਜਿਹੜੇ ਦ੍ਰਿੜ ਇਰਾਦੇ ਵਾਲੇ ਹੁੰਦੇ ਨੇ ਸਹਿ ਵੀ ਇੱਕ ਦਿਨ ਉਹੀ ਬਣਦੇ। ਇਹ ਪੰਜ ਜਿਹੜੇ ਨਾਮ ਨੇ ਕੇਵਲ ਮਨੋਕਲਪਿਤ ਸ਼ਬਦ ਨਹੀਂ। ਦਇਆ ਤੋਂ ਬਿਨਾਂ ਧਰਮ ਕਦੀ ਪ੍ਰਫੁੱਲਤ ਹੁੰਦਾ? ਬਾਬਾ ਨਾਨਕ ਜੀ ਨੇ ਤੇ ਕਿਹਾ ਛੱਡ ਪਰਾਂ, ਤੂੰ ਕਹਿੰਦਾ ਪਿਆ ਇਸ ਧਰਤੀ ਨੂੰ ਬਲਦ ਨੇ ਚੁੱਕਿਆ, ਕੋਈ ਬਲਦ ਨਹੀਂ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਉਹ ਸੂਤ ਪਾਣ ਆਇਆ ਜਨੇਊ, ਕਹਿਣ ਲੱਗੇ ਆਪਣਾ ਧਾਗਾ ਪਰਾਂ ਕਰ, ਤੇਰੇ ਧਾਗੇ ਵਿੱਚ ਤਰਸ ਖਤਮ ਹੋ ਚੁੱਕਾ। ਧਾਗਾ ਉਹ ਲਿਆ ਜੇ ਧਰਮ ਨੂੰ ਚਲਾਉਣਾ ਚਾਹੁੰਦਾ, ਜਿਹਦੇ ਵਿੱਚ ਦਇਆ ਕਪਾਹ। ਉਸ ਤੋਂ ਅੱਗੇ ਤੱਕੋ, ਮੁਸਲਮਾਨ ਮਿਲਦਾ ਉਹਨੂੰ ਸ਼ਬਦ ਕਹਿੰਦੇ ਨੇ, ਕਹਿਣ ਲੱਗੇ ਤੂੰ ਮਸੀਤ ਵਿੱਚ ਖਲੋਤਾ ਅਜਾਨ ਪਿਆ ਦੇਣਾ। ਉਹ ਇਸ ਇੱਟਾਂ ਦੀ ਮਸੀਤ ਵਿੱਚ ਰਹਿਣ ਦੀ ਥਾਂ ਪਹਿਲਾਂ ਮੇਹਰ ਨੂੰ ਮਸੀਤ ਬਣਾ। ਜੇ ਤੇਰੇ ਅੰਦਰ ਤਰਸ ਨਹੀਂ, ਦਇਆ ਨਹੀਂ, ਮੇਹਰ ਮਸੀਤ ਸਿਦਕ ਮੁਸੱਲਾ। ਜੋਗੀ ਮਿਲਿਆ, ਕਹਿਣ ਲੱਗੇ ਚੂਰਮਾ ਵਰਤਾਨ ਵਾਲਿਆ, ਗਿਆਨ ਦਾ ਬਣਾ ਚੂਰਮਾ ਤੇ ਦਇਆ ਨੂੰ ਬਣਾ ਵਰਤਾਵੀ। ਜੇ ਤੇਰੇ ਕੋਲ ਦਇਆ ਹੋਵੇਗੀ ਤੇਰਾ ਜੀਵਨ ਕਿਸੇ ਹੋਰ ਦਾ ਵੀ ਭਲਾ ਕਰੇਗਾ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਥ। ਪਹਿਲੀ ਬੇਨਤੀ ਇਹ ਵੇ, ਜਿਸ ਧਰਮ ਵਿੱਚ ਦਇਆ ਖਤਮ ਹੋ ਜਾਏ, ਚੇਤੇ ਰੱਖੋ ਧਰਮ ਸਿਰਫ ਇੱਕ ਭੇਕ ਬਣ ਕੇ ਰਹਿ ਜਾਂਦਾ। ਉਹ ਇਸ ਤਰ੍ਹਾਂ ਜਿਹਦੇ ਵਿੱਚੋਂ ਜਿੰਦ ਮਰ ਚੁੱਕੀ ਹੈ, ਕੇਵਲ ਸਰੀਰ ਖਲੋਤਾ ਹੋਇਆ। ਮੈਂ ਇੱਕ ਉਦਾਹਰਨ ਛੋਟੀ ਦੀ ਦੇਣੀ ਚਾਹੁੰਦਾ। ਤਰਸ ਦਇਆ ਇਹਦੇ ਵਿੱਚੋਂ ਧਰਮ ਨਿਕਲਦਾ ਹੈ। ਹਜ਼ੂਰ ਨੇ ਕਿਹਾ ਪਹਿਲਾਂ ਮੇਰੇ ਕੋਲ ਦਇਆ ਹੈ, ਅੰਮ੍ਰਿਤ ਵਿੱਚ ਦਇਆ ਹੈ। ਦਇਆ ਵਿੱਚੋਂ ਨਿਕਲਿਆ ਹੋਇਆ ਧਰਮ ਕਦੀ ਕਿਸੇ ਤੇ ਜ਼ੁਲਮ ਨਹੀਂ ਜੇ ਕਰਦਾ। ਦਇਆ ਵਾਲਾ ਕਿਰਦਾ ਜ਼ਾਲਮ ਨਹੀਂ। ਜਿਹਦੇ ਕੋਲ ਦਇਆ ਨਹੀਂ ਉਹ ਜ਼ਾਲਮ ਬਿਰਤੀ ਦਾ ਹੋ ਸਕਦਾ ਹੈ। ਕਈ ਵਾਰੀ ਸੋਚਣਾ ਕਿ ਚੋਜੀ ਪ੍ਰੀਤਮ ਨੇ ਕਿੰਨਾ ਕੁ ਤਰਸੇ, ਤਨ ਮੁੱਕਾ ਪਿਆ, ਸਿੱਖਾਂ ਕੋਲ ਪ੍ਰਸ਼ਾਦਾ ਪਾਣੀ ਨਹੀਂ, ਕੀਮਤੀ ਘੋੜੇ ਮਰਦੇ ਪਏ ਨੇ, ਪ੍ਰਸਾਦੀ ਖਾਥੀ ਮਰਦਾ ਪਿਆ ਤੜਪ ਕੇ। ਤੇ ਜੇ ਇੱਕ ਸਿੱਖ ਪਾਣੀ ਦੀ ਮਸ਼ਕ ਲੈ ਕੇ ਪਾਣੀ ਪਿਆਂਦਾ ਪਿਆ ਡਿੱਗਿਆਂ ਫੱਟੜਾਂ ਨੂੰ ਤੜਕਦਿਆਂ ਨੂੰ, ਤੇ ਦੂਸਰੇ ਆ ਕੇ ਸ਼ਿਕਾਇਤ ਕਰਦੇ ਨੇ, ਮੈਂ ਕਹਿੰਦਾ ਭਲਾ ਘੱਟੋ ਘੱਟ ਉਹਨਾਂ ਨੇ ਸ਼ਿਕਾਇਤ ਕੀਤੀ, ਗੋਲੀ ਨਹੀਂ ਮਾਰੀ, ਤੇ ਸ਼ਾਇਦ ਅੱਜ ਕਿਤੇ ਭਾਈ ਘਨੱਈਆ ਨਿਕਲੇ ਸ਼ਿਕਾਇਤ ਕਰਨ ਤੋਂ ਪਹਿਲਾਂ ਉਹਦਾ ਸਿਰ ਲਾਇਆ ਹੁੰਦਾ। ਸੱਚ ਜੇ ਇਹਨੂੰ ਸੁਣੀਏ ਅਸੀਂ ਬਹਿ ਬਰਦਾਸ਼ਤ ਹੋਣਾ ਨਹੀਂ ਸਾਡੇ ਤੋਂ, ਕਿਉਂਕਿ ਅਸੀਂ ਆਪਣੇ ਜੀਵਨ ਨੂੰ ਜਿਸ ਪਾਸੇ ਲਿਜਾ ਰਹੇ ਹਾਂ, ਜਿੰਨਾ ਰੁੱਖਾਪਨ ਖਿਮਾ ਕਰਿਓ ਸਾਡੇ ਚ ਦਿਨ ਬ ਦਿਨ ਵੱਧ ਰਿਹਾ। ਕਿਵੇਂ ਪ੍ਰਚਾਰ ਪ੍ਰਸਾਰ? ਉਹਨਾਂ ਸ਼ਿਕਾਇਤ ਕੀਤੀ, ਮਹਾਰਾਜ ਇਹ ਦੇਖੋ ਪਾਣੀ ਪਿਲਾਉਂਦਾ। ਤੇ ਸਤਿਗੁਰੂ ਨੇ ਇੱਕੋ ਗੱਲ ਕਹੀ ਕਨ੍ਹਈਆ ਸਾਹਿਬ ਜੀ ਨੂੰ, ਭਾਈ ਸਾਹਿਬ ਇਹ ਕੀ ਕਹਿ ਰਹੇ ਨੇ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ? ਉਹਨੇ ਹੱਥ ਜੋੜ ਕੇ ਕਿਹਾ ਕਿਹੜਾ ਦੁਸ਼ਮਣ? ਸੱਚੇ ਪਾਤਸ਼ਾਹ ਜਦੋਂ ਡਿੱਗਦਾ ਕੋਈ, ਖੂਨ ਦੇ ਫੁਹਾਰੇ ਨਿਕਲਦੇ ਨੇ, ਉਹ ਪਾਣੀ ਮੰਗਦਾ, ਉਹਦੀ ਆਵਾਜ਼ ਵਿੱਚੋਂ ਤੇਰੀ ਮੈਨੂੰ ਤੇਰੀ ਆਵਾਜ਼ ਸੁਣਾਈ ਦਿੰਦੀ, ਤੈਨੂੰ ਪਾਣੀ ਪਿਲਾਉਣਾ ਪਿਆ। ਉੱਥੇ ਭਾਈ ਵੀਰ ਸਿੰਘ ਨੇ ਚਾਰ ਸਤਰਾਂ ਲਿਖੀਆਂ। ਉਹ ਲਿਖਦੇ ਨੇ ਭਾਈ ਸਾਹਿਬ ਨੇ ਕਿਹਾ ਤੈਨੂੰ ਪਿਆ ਪਿਲਾਵਾ ਪਾਣੀ ਦਿਲ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਣੀ ਦਿਸ ਆਈ। ਹੱਸੇ ਹੱਸ ਪੈ ਚੋਜੀ ਪ੍ਰੀਤਮ, ਹੱਸੇ ਤੇ ਗੜ ਲਾਇਆ ਪਿਆਰਾ ਡੱਬੀ ਖੱਤ ਪੜਾਈ। ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇਲਾ। ਗੁਰਮੁਖੋ ਇਹ ਸਿੱਖੀ ਦਇਆ, ਦਇਆ ਵਿੱਚੋਂ ਧਰਮ ਪ੍ਰਫੁੱਲਤ ਹੁੰਦਾ ਹੈ। ਤੇ ਜਿੱਥੇ ਧਰਮ ਦੇ ਗੁਣ ਆ ਜਾਣ, ਵੈਸੇ ਧਰਮ ਦੀ ਵਿਆਖਿਆ ਬਹੁਤ ਗਹਿਰੀ ਹੈ। ਸੰਪਰਦਾ ਹੋਰ ਚੀਜ਼ ਹੁੰਦੀ ਹੈ, ਧਰਮ ਹੋਰ ਚੀਜ਼ ਹੈ। ਦੁਨੀਆਂ ਵਿੱਚ ਕੋਈ ਦੋ ਧਰਮ ਨਹੀਂ, ਪਰਮਾਤਮਾ ਨੇ ਕੇਵਲ ਇੱਕ ਧਰਮ ਪੈਦਾ ਕੀਤਾ, ਬਾਕੀ ਤਾਂ ਸੰਪਰਦਾਵਾਂ ਨੇ ਉਸ ਧਰਮ ਨੂੰ ਕਮਾਉਣ ਵਾਸਤੇ। ਉਹ ਇੱਕ ਧਰਮ ਕੀ ਹੈ? ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਸਰਵ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਦਇਆ ਧਰਮ, ਤੇ ਜਿਸ ਕੋਲ ਧਰਮ ਹੈ ਉਹ ਆਲਸੀ ਨਹੀਂ, ਉਹ ਕੀਮਤੀ ਹੈ, ਕਿਉਂਕਿ ਉਹ ਉੱਦਮ ਕਰਕੇ ਉੱਠ ਕੇ ਅੱਗੇ ਤੁਰਦਾ। ਜਿਸ ਕੋਲ ਦਇਆ ਧਰਮ ਤੇ ਹਿੰਮਤ ਜੋਸ਼ ਹੋਵੇਗਾ ਪਿਆਰੇ ਉਹਦੇ ਕੋਲ ਦ੍ਰਿੜ ਇਰਾਦਾ ਹੋਵੇਗਾ ਦ੍ਰਿੜ ਇਰਾਦੇ ਵਾਲੇ ਕਦੀ ਛੋਟੀਆਂ ਮੰਜ਼ਲਾਂ ਨਹੀਂ ਮਿੱਥਦੇ ਦ੍ਰਿੜ ਇਰਾਦੇ ਵਾਲਿਆਂ ਦੀਆਂ ਮੰਜ਼ਲਾਂ ਵੀ ਵੱਡੀਆਂ ਹੁੰਦੀਆਂ ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਦੇ ਸ਼ਿਵਾ ਬਰਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਟਰੂ ਨਾ ਡਰੂ ਅਰਸਿਓ ਜਬ ਜਾਏ ਲਰੂ ਅੱਗੇ ਨੀ ਕਿਹਾ ਮੈਂ ਕਿਤੇ ਹਾਰ ਜਾਵਾਂ ਕਹਿਣ ਲੱਗੇ ਨਿਸ਼ਚੈ ਕਰ ਆਪਣੀ ਜੀਤ ਕਰੂ ਨਿਸ਼ਚਾ ਉਹਨਾਂ ਵਿੱਚ ਜਿਨ੍ਹਾਂ ਕੋਲ ਮੋਕਮ ਹੈ ਦ੍ਰਿੜਤਾ ਹੈ ਦਇਆ ਧਰਮ ਹਿੰਮਤ ਤੇ ਜਿਸ ਕੋਲ ਦ੍ਰਿੜਤਾ ਆ ਗਈ ਪੀਟਾਪਨ ਆ ਗਿਆ ਚੇਤੇ ਰੱਖਿਓ ਫਿਰ ਉਹ ਸਾਹਿਬ ਹੈ ਸਤਿਗੁਰੂ ਨੇ ਪੰਜਵਾਂ ਸੀ ਜਿਹਨੂੰ ਦਾਤ ਦਿੱਤੀ ਉਹ ਸਾਹਿਬ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਰਹਿਤ ਹਜ਼ੂਰ ਨੇ ਦਰਸਾਈ ਕਿਉਂਕਿ ਅੱਜ ਉਹ ਪੂਰਾ ਨੇਮ ਨਿਭਾਉਣਾ ਸੀ ਉਹਨਾਂ ਨੇ ਜਦੋਂ ਸਭ ਕੁਝ ਦ੍ਰਿੜ ਕਰਾ ਦਿੱਤਾ ਬੇਨਤੀ ਕਰਾਂ ਇੱਕ ਅੱਜ ਸੀਸ ਭੇਟ ਸੀ ਦੂਜਾ ਸਤਿਗੁਰੂ ਨੇ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਉਹਨਾਂ ਤੇ ਤਰਸ ਕੀਤਾ ਉਹਨਾਂ ਨੂੰ ਪਿਆਰੇ ਬਣਾਇਆ ਤੇ ਗੁਰਮੁਖੋ ਤੀਜੀ ਅੱਜ ਅਦੁੱਤੀ ਖੇਡ ਵਾਪਰੀ ਜਿਹੜੀ ਕਰਤਾਰਪੁਰ ਵਾਪਰੀ ਸੀ ਉਹ ਆਨੰਦਪੁਰ ਵਾਪਰ ਗਈ ਕੀ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਉਹੀ ਕਲਗੀ ਵਾਲਾ ਉਹੀ ਗੋਬਿੰਦ ਰਾਏ ਸਤਿਗੁਰੂ ਜਿਹਨੇ ਨੰਗੀ ਕਿਰਪਾਨ ਕੱਢੀ ਉਹਨੇ ਹੱਥ ਜੋੜ ਸ਼ਬਦ ਕਹਿ ਕਿ ਪੰਜੋ ਪਿਆਰਿਓ ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਲਈਏ ਕਿਰਪਾ ਕਰੋ ਮੈਨੂੰ ਅੰਮ੍ਰਿਤ ਦਿਓ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ ਇਹ ਸੀ ਅਸਚਰਜ ਖੇਡ ਅੱਜ ਤੱਕ ਕਿਤੇ ਵੀ ਵਾਪਰੀ ਨਹੀਂ ਅੱਜ ਤੱਕ ਗੁਰੂ ਗੁਰੂ ਹੈ ਚੇਲਾ ਚੇਲਾ ਹੀ ਹੈ ਪਰ ਇੱਥੇ ਹੋਰਿਓ ਗੰਗ ਵਹਾਇਓ ਦੁਨਿਆਈ ਆਖੇ ਕੇ ਕਿਉਂ ਰਾਮਕਲੀ ਕੀ ਵਾਹ ਬਾਬੇ ਨਾਨਕ ਨੇ ਲੈਣੇ ਦੇ 35 ਸਾਲ ਉਮਰ ਕਰਕੇ ਛੋਟਾ ਉਹਦੇ ਚਰਨਾਂ ਚ ਮੱਥਾ ਟੇਕ ਦਿੱਤਾ ਲੋਕ ਰੌਲਾ ਪਾ ਕੇ ਕਹਿਣ ਲੱਗੇ ਉਲਟੀ ਗੰਗਾ ਵਹਿ ਗਈ ਜਿਹਦੇ ਅੱਗੇ ਸਾਰੀ ਦੁਨੀਆਂ ਝੁਕੀ ਉਹ ਬਾਬਾ ਨਾਨਕ ਲੈਣੇ ਅੱਗੇ ਝੁਕ ਗਿਆ ਹੋਰਿਓ ਗੰਗ ਵਹਾਈਆਂ ਦੁਨਿਆਈ ਆਖੇ ਕੇ ਕਿਉਂ ਜਾਂ ਅਸੀਂ ਪੜ੍ਹਨੇ ਆ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੈ ਸਹਿ ਟਿੱਕਾ ਦਿਤੋਸ ਜੀਵ ਦੈ ਗੁਰੂ ਨੇ ਚੇਲੇ ਦੇ ਸਾਹਮਣੇ ਮੱਥਾ ਟੇਕਿਆ ਗੁਰਮੁਖੋ ਆ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ ਕਿ ਮੈਨੂੰ ਅੰਮ੍ਰਿਤ ਦਿਓ ਇੱਥੇ ਭਾਵੇਂ ਮੈਨੂੰ ਪਤਾ ਇੱਕ ਵਾਰ ਮੈਂ ਬੇਨਤੀ ਕਰਕੇ ਗਿਆ ਸਾਂ ਕਿ ਪੰਜਾਂ ਨੇ ਸ਼ਬਦ ਕਹਿ ਕਵੀਆਂ ਦੇ ਖਿਆਲ ਨੇ ਅਸੀਂ ਸੀਸ ਦਿੱਤਾ ਤੁਸੀਂ ਸਾਨੂੰ ਕੀ ਦਿੰਦੇ ਹੋ ਉਹ ਪਿਆਰੇ ਉੱਥੇ ਸੌਦੇਬਾਜ਼ੀ ਨਹੀਂ ਮੈਂ ਕਿਹਨਾਂ ਨੂੰ ਮਹਿਸੂਸ ਕਰੋ ਉਸ ਜ਼ਬਾਨ ਚੋਂ ਨਿਕਲਿਆ ਹੋਵੇਗਾ ਸਾਨੂੰ ਤੁਸੀਂ ਕੀ ਦਿੰਦੇ ਹੋ ਜਿਹਨੂੰ ਗੁਰੂ ਨੇ ਏਡੀ ਵੱਡੀ ਦਾਤ ਦੇ ਦਿੱਤੀ ਉੱਚੀ ਥਾਂ ਤੇ ਬਿਠਾ ਕੇ ਆਪ ਥੱਲੇ ਰੋਕ ਕੇ ਕਹਿਣ ਲੱਗੇ ਮੈਨੂੰ ਅੰਮ੍ਰਿਤ ਦਿਓ ਉਹਨਾਂ ਦੀ ਜ਼ਬਾਨ ਕਿੱਥੇ ਬੋਲੀ ਹੋਵੇਗੀ ਗੁਰੂ ਦਾ ਸ਼ੁਕਰ ਕਰਦਿਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਹੋਵੇਗਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਮੇਰਾ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਉਹਨੂੰ ਕਿਸੇ ਦਾ ਭੈ ਅੰਮ੍ਰਿਤ ਦੀ ਦਾਤ ਜਦੋਂ ਪੰਜਾਂ ਨੇ ਕਿਹਾ ਮਹਾਰਾਜ ਅਸੀਂ ਉੱਥੇ ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਲਿਖਿਆ ਕਹਿਣ ਲੱਗੇ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਸ਼ੰਕ ਨਾ ਕਰੀਜੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਲੈਣੇ ਤੋਂ ਅੰਗਦ ਬਣਾਇਆ ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ ਅੱਜ ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀਓ ਕਾਲ ਹੂੰ ਕੇ ਕਾਲ ਅਸ ਕਹਿਤ ਹੈ ਅਕਾਲ ਪ੍ਰਭੂ ਦੀਰ ਕਲਪਾਲਯੂ ਹੁਕਮ ਹਮੈ ਦਿਨਿਓ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੋਜੀ ਪ੍ਰੀਤਮ ਨੂੰ ਉਸੇ ਤਰ੍ਹਾਂ ਅੰਮ੍ਰਿਤ ਛਕਾਇਆ ਗਿਆ ਭਾਈ ਨੰਦ ਲਾਲ ਨੇ ਇਸੇ ਘਟਨਾ ਨੂੰ ਵੇਖ ਕੇ ਕਿਹਾ ਸੀ ਤਾਲ ਬੋ ਮਤਲੂਬ ਗੁਰ ਗੋਬਿੰਦ ਸਿੰਘ ਸਾਂਝ ਦੋ ਮਸਜੂਦ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਖੁਦ ਪ੍ਰੇਮੀ ਖੁਦ ਪ੍ਰੇਮ ਕਰਨ ਵਾਲੇ ਨੇ ਖੁਦ ਮੱਥਾ ਟੇਕਣ ਵਾਲੇ ਤੇ ਖੁਦ ਮੱਥਾ ਟਿਕਾਉਣ ਵਾਲੇ ਇਸੇ ਨੂੰ ਦੇਖ ਕੇ ਕਿਹਾ ਸੀ ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਤੇ ਅੰਮ੍ਰਿਤ ਲੈਂਦਿਆਂ ਕਿਹਾ ਵਾਹ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਭਾਈ ਗੁਰਦਾਸ ਜੀ ਦੀ ਰਚਨਾ ਪੜੀ ਗਈ ਅਸੀਂ ਉਹ ਸ਼ਬਦ ਤੁਸੀਂ ਸਰਵਣ ਕੀਤਾ ਹੈ ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਰ ਮਲਾਈ ਕਾਲਕਾ ਖੰਡੇ ਕੀ ਬੇਲਾ ਪੀਵੋ ਪੌਲ ਖੰਡ ਤਾਰ ਕੋਈ ਜਨਮ ਸੁਖੇਲਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਜ਼ੂਰ ਨੇ ਅੰਮ੍ਰਿਤ ਲਿਆ ਮੈਂ ਇਹ ਵੈਸੇ ਦੋ ਤਿੰਨ ਦਿਨ ਮੇਰੀ ਇੱਛਾ ਵੈਸੇ ਕੁਝ ਹੋਰ ਸੀ ਬੋਲਣ ਦੀ ਪਰ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰ ਦਿਆਂਗਾ ਖਿਮਾ ਕਰਿਓ ਜਦੋਂ ਪ੍ਰਚਾਰਕ ਕੀਰਤਨੀਆਂ ਕੋਈ ਮਨ ਬਣਾ ਕੇ ਮੈਂ ਪਹਿਲਾਂ ਕਿਹਾ ਸੀ ਕਿ ਦੱਸੋ ਕੀ ਵਿਚਾਰ ਕਰਨੀ ਹੈ ਕਿਉਂਕਿ ਆਪਣਾ ਅੰਦਰ ਕਿਸੇ ਥਾਂ ਤੇ ਟਿਕਿਆ ਹੁੰਦਾ ਪਰ ਮੈਂ ਅੰਮ੍ਰਿਤ ਰਹਿਤ ਬਾਣਾ ਤੇ ਅੰਦਰ ਦੀ ਰਹਿਤ ਇਸ ਦੇ ਸੰਬੰਧ ਵਿੱਚ ਜ਼ਰੂਰ ਬਾਣੀ ਦੇ ਆਧਾਰ ਤੇ ਬੇਨਤੀਆਂ ਕਰਨੀਆਂ ਨੇ ਕਿਉਂਕਿ ਜੇ ਤੁਸੀਂ ਬੁਲਾਇਆ ਤੇ ਮੇਰਾ ਫਰਜ਼ ਹੈ ਕਿ ਮੈਂ ਜੋ ਤੁਸੀਂ ਹੁਕਮ ਕਰੋ ਅਸਾਂ ਤੇ ਵਜਾਣੀ ਹੈ ਭਾਈ ਅਸੀਂ ਤਾਂ ਹੱਥ ਜੋੜ ਕੇ ਖਲੋਣਾ ਮੰਨਣਾ ਹੀ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਅੰਮ੍ਰਿਤ ਦੀ ਕਿਉਂ ਲੋੜ ਹੈ ਬਾਣੀ ਵੀ ਅੰਮ੍ਰਿਤ ਭਾਵੇਂ ਬਚਨ ਕੀਤਾ ਬੜੀ ਵਾਰੀ ਨਾਮ ਵੀ ਅੰਮ੍ਰਿਤ ਪਰ ਹਜ਼ੂਰ ਨੇ ਅੰਮ੍ਰਿਤ ਦੀ ਕਲਾ ਕਿਉਂ ਵਰਤਾਈ ਹੈ ਰਹਿਤ ਕੀ ਹੈ ਇੱਕ ਹੈ ਪੰਥਕ ਰਹਿਤ ਇੱਕ ਹੈ ਨਿੱਜੀ ਰਹਿਤ ਕੀ ਬਾਹਰ ਦੇ ਬਾਣੇ ਦਾ ਨਾਮ ਹੀ ਸਿੱਖੀ ਹੈ ਜੇ ਅੰਦਰ ਸਿੱਖੀ ਨਹੀਂ ਵਰਦੀ ਜੇ ਅੰਦਰ ਭਾਵਨਾ ਹੈ ਤੇ ਫਿਰ ਬਾਹਰ ਦੇ ਬਾਣੇ ਤੋਂ ਬੰਦਾ ਨਫ਼ਰਤ ਕਿਉਂ ਕਰਦਾ ਦੋਨਾਂ ਦਾ ਸੁਮੇਲ ਲੈ ਕੇ ਅੰਮ੍ਰਿਤ ਬਾਣੀ ਵਿੱਚੋਂ ਪਰ ਖੈਰ ਜਿਹੜਾ ਅੱਜ ਬਚਨ ਹੈ ਹਜ਼ੂਰ ਨੇ ਕਿਹਾ ਕਿ ਵੈਸਾਖ ਦਾ ਮਹੀਨਾ ਉਹਨਾਂ ਨੂੰ ਧੀਰਜ ਕਿੱਥੇ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਵੈਸਾਖ ਧੀਰਨ ਕਿਉਂ ਵਾਂਢੀਆਂ ਜਿੰਨਾ ਪ੍ਰੇਮ ਵਿਛੋ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਣਹੋਂਦ ਹੈ ਪਿਆਰ ਨਹੀਂ ਮਹਾਰਾਜ ਕਹਿਣ ਲੱਗੇ ਜੇ ਪ੍ਰੇਮ ਨਹੀਂ ਫਿਰ ਕੀ ਹੋਵੇਗਾ ਕਹਿਣ ਲੱਗੇ ਖਿੱਚ ਤਾਂ ਜ਼ਰੂਰ ਹੋਵੇਗੀ ਪ੍ਰੇਮ ਵਾਲੀ ਪਰ ਦੂਜੇ ਪਾਸੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਹਰੀ ਸੱਜਣ ਪਰਮਾਤਮਾ ਨੂੰ ਭੁਲਾ ਕੇ ਅੰਦਰ ਮਾਇਆ ਦੀ ਧੁੱਖ ਤੁਖੀ ਮਾਇਆ ਦੀ ਪਕੜ ਲੱਗੀ ਮਾਇਆ ਧੋ ਪੁੱਤਰ ਜਿਨ੍ਹਾਂ ਦੀ ਖਾਤਰ ਭਟਕਣਾ ਮਨਾ ਕਲੱਤਰ ਇਸਤਰੀ ਨਾ ਸੰਗ ਧਨਾ ਨਾ ਦੌਲਤ ਪੁੱਤਰ ਕਲੱਤਰ ਨਾ ਸੰਗ ਧਨਾ ਉੱਥੇ ਕੌਣ ਹੈ ਹਰ ਅਵਨਾਸ਼ੀ ਉਹ ਕੇਵਲ ਪਰਮਾਤਮਾ ਪੁੱਤਰ ਮੋਢਿਆਂ ਤੇ ਚੁੱਕ ਕੇ ਲਿਜਾਂਦੇ ਨੇ ਪੁੱਤਰ ਮੂੰਹ ਚ ਘਿਓ ਪਾਉਂਦੇ ਨੇ ਚੇਤੇ ਰੱਖੋ ਪੁੱਤਰ ਚਿਖਾ ਨੂੰ ਅੱਗ ਲਾਉਂਦੇ ਨੇ ਪਰ ਪੁੱਤਰ ਅੱਗੇ ਜਿੰਦ ਨਾਲ ਕੋਈ ਨਹੀਂ ਗਿਆ ਇਸਤਰੀ ਚਿੱਟਾ ਦੁਪੱਟਾ ਲੈਂਦੀ ਏ ਆਮ ਤੌਰ ਤੇ ਜਾਂ ਕੇਸ ਖਿਲਾਰ ਕੇ ਬੈਰਾਗੀ ਮਹਿਗਰੂ ਮੋਚ ਬੱਧੇ ਲੋਕ ਰੋਂਦੇ ਨੇ ਪਰ ਅੱਗੇ ਤਾਂ ਕੋਈ ਨਹੀਂ ਗਿਆ ਅੱਗੇ ਕੌਣ ਹਰ ਅਵਨਾਸ਼ੀ ਉਹ ਪਲਚ ਪਲਚ ਦਰ ਤੇ ਕ੍ਰਿਜ ਕ੍ਰਿਜ ਕੇ ਡੁੱਬ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਸੰਸਾਰ ਦੇ ਝੂਠੇ ਧੰਦੇ ਵਿੱਚ ਮੋਹ ਵਿੱਚ ਮਹਾਰਾਜ ਕਹਿਣ ਲੱਗੇ ਇੱਕ ਇਸ ਹਰ ਕੇ ਨਾਮ ਬਿਨ ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਅੱਗੇ ਲਈਆਂ ਹੈ ਖੋਏ ਇੱਕ ਨਾਮ ਤੋਂ ਬਿਨਾ ਸਭ ਕੁਝ ਖੋਇਆ ਜਾਏਗਾ ਕਿਉਂ ਜੀ ਕਿਹੜਾ ਸਭ ਕੁਝ ਕੀ ਇੱਥੇ ਲੱਖਪਤੀ ਕਰੋੜਪਤੀ ਉਹ ਸਾਰਾ ਇੱਥੇ ਧਰਿਆ ਰਹਿ ਜਾਣਾ ਇੱਕ ਟਕਾ ਨਹੀਂ ਨਾਲ ਜਾਣਾ ਖੋਇਆ ਗਿਆ ਕੱਲ ਨੂੰ ਮਾਲਕ ਪੁੱਤਰ ਪੋਤਰੇ ਪੜਪੋਤਰੇ ਬਣ ਗਏ ਪਿਆਰਿਓ ਬੜੇ ਧਰਮ ਦੇ ਨਾਮ ਤੇ ਕਰਮ ਕਾਂਡ ਕੀਤੇ ਜੇ ਨਾਮ ਨਹੀਂ ਜਪਿਆ ਖੋਏ ਗਏ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੇ ਖੋਏ ਗਏ ਬੰਦੇ ਨੇ ਕਿਹਾ ਮੈਂ ਸਿਆਣਾ ਬੜਾ ਸਾਂ ਮੇਰੀਆਂ ਡਿਗਰੀਆਂ ਮੇਰੀਆਂ ਫੋਟੋਆਂ ਲੈਂਦਿਆਂ ਡਿਗਰੀਆਂ ਇੰਨੀਆਂ ਮਹਾਰਾਜ ਜੀ ਨੇ ਕਿਹਾ ਨਹੀਂ ਅੱਗੇ ਲਈਆਂ ਖੋਏ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਨ ਇੱਕ ਸਹਾਰ ਕੈ ਨਾਮ ਬਿਨ ਅੱਗੇ ਲਈਆਂ ਖੋਏ ਦਈਓ ਪਰਮਾਤਮਾ ਪ੍ਰੇਰਕ ਵਾਹਿਗੁਰੂ ਵਿਸਾਰ ਵਿਗੁਚਣਾ ਖੁਆਰ ਹੋਣਾ ਹੈ ਪ੍ਰਭ ਬਿਨ ਅਵਰ ਨਾ ਕੋਏ ਪਰਮਾਤਮਾ ਤੋਂ ਬਿਨਾ ਅੱਗੇ ਕੋਈ ਨਹੀਂ ਕੋਈ ਵੀ ਨਹੀਂ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੇ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਕੋਈ ਤੇਰੇ ਨਾਲ ਨਹੀਂ ਜਨ ਪਿਸਰ ਪਦਰ ਬੀ ਰਾਦਰਾ ਕਸ ਨੇਸ ਦਸਤੰਗੀਰ ਆਖਰ ਬੇਅਖਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ ਕੋਈ ਤੇਰੇ ਨਾਲ ਨਹੀਂ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਹੂ ਹੈ ਕਾਂਕਾਂ ਜਗ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨਾ ਇੱਕ ਨਾਮ ਤੋਂ ਬਿਨਾ ਪਰ ਜਿਹੜੇ ਲੱਗ ਗਏ ਗੁਰੂ ਦੇ ਚਰਨਾਂ ਨਾਲ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਸੋਏ ਦਰ ਤੇ ਸ਼ੋਭਾ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨਾ ਉਹਨਾਂ ਦੀ ਸ਼ੋਭਾ ਕਿਸੇ ਮਿਟਾ ਸਕਣੀ ਅੱਜ ਵੇਖੋ ਜਿੱਥੇ ਗੁਰੂ ਦੇ ਪੁੱਤਰਾਂ ਨੂੰ ਅਰਦਾਸ ਚੇਤੇ ਕਰਨੇ ਆ ਜਿਹਨਾਂ ਨੇ ਸਿਰ ਦਿੱਤੇ ਉਹਨਾਂ ਨੂੰ ਰੋਜ਼ ਕਹਿੰਦੇ ਆ ਪੰਜ ਪਿਆਰੇ ਯਾਦ ਕਰਨੇ ਆ ਨਾ ਕੱਲਾ ਯਾਦ ਨਹੀਂ ਕਰਦੇ ਗੁਰਮੁਖੋ ਅਸੀਂ ਗੁਰੂ ਜੀ ਦੇ ਸਾਹਮਣੇ ਦੇਗ ਪ੍ਰਵਾਨ ਭੋਗ ਲਵਾ ਕੇ ਸਭ ਤੋਂ ਪਹਿਲਾਂ ਕਿਹਨਾਂ ਨੂੰ ਦਿੰਦੇ ਆ ਉਹਨਾਂ ਨੂੰ ਜਿਹਨਾਂ ਪੰਜਾਂ ਨੇ ਸਿਰ ਦਿੱਤੇ ਸਨ ਉਹਨਾਂ ਦੇ ਨਾਮ ਤੇ ਦੇਗ ਕੱਢਨੇ ਹਨ ਅੰਮ੍ਰਿਤਧਾਰੀ ਸਿੰਘਾਂ ਨੂੰ ਦੇਗ ਦਿੰਦੇ ਆ ਜਿਹਨਾਂ ਨੇ ਸਿਰ ਦੇ ਦਿੱਤੇ ਉਹ ਅਰਦਾਸ ਵਿੱਚ ਆ ਗਏ ਜਿਹਨਾਂ ਸਿਰ ਦੇ ਦਿੱਤੇ ਉਹ ਦੇਗ ਵਿੱਚ ਆ ਗਏ ਜਿਹਨਾਂ ਸਿਰ ਦੇ ਦਿੱਤੇ ਉਹ ਅੰਮ੍ਰਿਤ ਸੰਚਾਰ ਵਿੱਚ ਆ ਗਏ ਤੇ ਚੇਤੇ ਰੱਖੋ ਜਿਹਨਾਂ ਸਿਰ ਦੇ ਦਿੱਤੇ ਜਿੱਦਣ ਲੋੜ ਪਈ ਉਹਨਾਂ ਨੇ ਹੁਕਮਨਾਮੇ ਜਾਰੀ ਕਰਕੇ ਝੁਕਾਉਣ ਦੀ ਜਾਚ ਵੀ ਸਿੱਖ ਲਈ ਉਹਨਾਂ ਚ ਗੁਰੂ ਵਰਤਦਾ ਹੈ ਜਿਹੜੇ ਜੁੜ ਜਾਣਗੇ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਤਾ ਵੈਸਾਖ ਆ ਗਿਆ ਤੁਸੀਂ ਮਿਲੋ ਤੁਹਾਡੀ ਪ੍ਰਾਪਤੀ ਹੋ ਜਾਏ ਮੇਰੀ ਬੇਨਤੀ ਹੈ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਭਾਈ ਵੈਸਾਖ ਤਾਂ ਸੋਹਣਾ ਜੇ ਗੁਰੂ ਸੰਤ ਬੰਦਗੀ ਕਰਨ ਵਾਲਾ ਮਹਾਂਪੁਰਖ ਜੇ ਉਹਦਾ ਮਿਲਾਪ ਹੋ ਜਾਏ ਵੈਸਾਖ ਸੋਹਣਾ ਹੈ ਅੱਜ ਸਿਰਫ ਸ਼ੁਰੂਆਤ ਕੀਤੀ ਹੈ ਵੈਸਾਖੀ ਤੋਂ ਕੱਲ ਨੂੰ ਯਤਨ ਕਰਾਂਗੇ ਕਿ ਲੜੀ ਚਲਾਈਏ ਅੰਮ੍ਰਿਤ ਦੀ ਰਹਿਤ ਦੀ ਕੁਰੈਤਾਂ ਦੀ ਬਾਣੀ ਦੀ ਅੰਦਰ ਦੀ ਬਾਣੀ ਦੀ ਜੇ ਬਾਣੀ ਹੈ ਤੇ ਫਿਰ ਬਾਹਰ ਬਾਣੀ ਤੋਂ ਸੰਕੋਚ ਕੇ ਇਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ ਆਪ ਸਭ ਨੇ ਕਿਰਪਾ ਕਰਨੀ ਤੇ ਭਾਈ ਲਾਭ ਤਾਂ ਜੇ ਆਪਾਂ ਤਾਂ ਲੈਕਚਰ ਕਥਾ ਹੀ ਕਰ ਦੇਣੀ ਹੈ ਜੇ ਅੰਮ੍ਰਿਤਧਾਰੀ ਅੰਮ੍ਰਿਤ ਛਕਣ ਨੂੰ ਆਪਾਂ ਤਿਆਰ ਹੋਈਏ ਤਾਂ ਸਾਡਾ ਕਿਹਾ ਹੋਇਆ ਬੋਲਿਆ ਹੋਇਆ ਸਫਲ ਹੋ ਸਕਦਾ ਹੈ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ ਵਾਹਿਗੁਰੂ ਜੀ